சத்நாம ஸ்ரீவாஹி குரு சாஹிப் ஜி சோரட் மஹல்லா பஞ்சவா மேர் தக் கௌ பாயோ தன் சாசா பிச்சுரத் ஆன் மிலாயா பசு பரேத் முக்த பய சரோத்தே ஹர் நாமா முக காயா மேர் தக் கௌ பாயோ தன் சாசா பிச்சுரத் யான் மிலாயா பசு பரேத் முக்த பய சரோத்தே ஹர் நாமா முக் காயா பூரே குர் கீ தேக் வடாயீ தாம் கீ கீமத் கஹன் நா ஜாயீ ரஹாஓ துக் சோக் கா தாஹியோ டேரா ஆனந்த மங்கள் பிஸ்ரம்மா மன் பாஞ்சத் ஃபல் மிலே அசிந்தா பூரண ஹோயே கம்மா சுக ஆகமுக உஜல மிட் கே ஆவண ஜானே நிர்பாவு பய ஹிரத நாம வசியா அப்பனே சத்குர் கே மன் பானே ஊட்டத் பேட்டத் ஹர் குண காவே துக் தர்த் ப்ரம் பக்கா கஹு நானக் தாக்கே பூர் கரம்மா ஜாங்கா குர் சரணி மன் லாகா ஊட்டத் பேட்டத் ஹர் குண காவே துக் தர்த் ப்ரம் பக்கா கஹு நானக் தாக்கே பூர் கரம்மா ஜாங்கா குர் சரணி மன் லாகா வாஹிகுரு ஜி கா கல்சா வாஹிகுரு ஜி கீ ஃபதே
கர் ஹர் கரம் ஸ்ரவண ஹர் கதா ஹர் தர்கே நானக் உஜல மத்தா ஜாகத் ஜோத் ஜகத் குரு சர்வரே காயநாத் ਭਗਤ ਵਸ਼ਲ ਪਤਤ ਪਾਵਨ ਗਰੀਬ ਨਿਵਾਜ ਸਤਿਗੁਰੂ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਤਿਗੁਰੂ ਜੀ ਨੇ ਅਪਾਰ ਦਇਆ ਦ੍ਰਿਸ਼ਟੀ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਜੋ ਮੁੱਖ ਵਾਕ ਬਖਸ਼ਿਸ਼ ਕੀਤੇ ਹਨ ਉਸ ਦੀ ਵਿਚਾਰ ਕਰਨ ਅਤੇ ਸੁਣਨ ਦਾ ਸੁਭਾਗ ਸਮਾਂ ਦੇਸ਼ ਵਿਦੇਸ਼ ਅਤੇ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਗੁਰੂ ਸੰਗਤ ਦੀ ਯੁੱਗ ਦੁਆਰਾ ਜੁੜ ਬੈਠ ਕੇ ਪ੍ਰਾਪਤ ਹੋਇਆ ਹੈ। ਇਹ ਅੰਮ੍ਰਿਤਮਈ ਬਚਨ ਸ਼ਹੀਦਾਂ ਦੇ ਸਰਤਾਜ ਪੰਚਮ ਪਿਤਾ ਸ਼ਾਂਤੀ ਦੇ ਪੁੰਜ ਮਿੱਠ ਬੋਲੜੇ ਸਭਨਾਂ ਦੇ ਸਾਜਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਸੋਰਠ ਰਾਗ ਅੰਦਰ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 614 'ਤੇ ਸ਼ੋਭਨੀਕ ਹਨ। ਸਭ ਤੋਂ ਪਹਿਲਾਂ ਦਾਸ ਦੀ ਅਤੇ ਆਪਣੀ ਹਾਜ਼ਰੀ ਗੁਰੂ ਚਰਨਾਂ ਵਿੱਚ ਲਵਾਓ। ਗੁਰੂ ਫਤਿਹ ਸਾਰੇ ਪ੍ਰਵਾਨ ਕਰੋ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਅਪਾਰ ਦਇਆ ਦ੍ਰਿਸ਼ਟੀ ਕਰਕੇ ਪਾਵਨ ਪਵਿੱਤਰ ਗੁਰੂ ਸ਼ਬਦ ਦਾ ਜੋ ਅੰਤਰੀਵ ਭਾਵ ਹੈ, ਰਹਾਉ ਵਾਲਾ ਬੰਦ, ਪੂਰੇ ਗੁਰ ਕੀ ਦੇਖ ਵਡਾਈ ਤਾਂ ਕੀ ਕੀਮਤ ਕਹਿਣ ਨਾ ਜਾਈ। ਹੇ ਭਾਈ, ਪੂਰੇ ਗੁਰੂ ਦੀ ਉੱਚੀ ਆਤਮਕ ਅਵਸਥਾ, ਵਡਿਆਈ, ਸ਼ੋਭਾ, ਗੁਣ ਬੜੇ ਹੀ ਅਚਰਜਮਈ ਨੇ। ਉਹਨਾਂ ਦਾ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ, ਨਾ ਕੋਈ ਉਹਨਾਂ ਦੀ ਕੀਮਤ ਕਹੀ ਜਾ ਸਕਦੀ ਹੈ। ਕਿਉਂਕਿ ਜਿੱਥੇ ਪਰਮੇਸ਼ਰ ਅਮੋਲਕ ਹੈ, ਉਹਦੇ ਗੁਣ ਅਮੁੱਲ ਨੇ, ਉੱਥੇ ਗੁਣ ਗਾਉਣ ਵਾਲਾ, ਪ੍ਰਭੂ ਦੀਆਂ ਵਡਿਆਈਆਂ ਕਰਨ ਵਾਲਾ ਸਤਿਗੁਰੂ ਵੀ ਅਮੋਲਕ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕਾਨੜਾ ਰਾਗ ਵਿੱਚ ਅਸੀਂ ਬਚਨ ਸਰਵਣ ਕਰਦੇ ਹਾਂ। ਨਾਰਾਇਣ ਨਰਪਤ ਨਮਸਕਾਰੈ। ਜਿਹੜਾ ਗੁਰੂ ਸਮੁੱਚੀ ਸ੍ਰਿਸ਼ਟੀ ਦੇ ਰਾਜੇ ਪ੍ਰਭੂ ਨੂੰ ਸਦਾ ਨਮਸਕਾਰ ਕਰਦਾ, ਔਰ ਜਿਸ ਗੁਰੂ ਦੀ ਇਹ ਪ੍ਰੇਰਣਾ ਹੈ ਕਿ ਜਿਸ ਠਾਕਰ ਸਿਓ ਨਾਹੀ ਚਾਰਾ ਤਾਂ ਕੋ ਕੀਜੈ ਸਦ ਨਮਸਕਾਰਾ, ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੈ। ਇਹੋ ਜੇ ਗੁਰੂ ਤੋਂ ਸਦਾ ਬਲਹਾਰ ਜਾਣਾ ਚਾਹੀਦਾ ਜਿਹੜਾ ਆਪ ਵੀ ਬੰਧਨ ਰਹਿਤ ਹੈ, ਜੀਵਨ ਮੁਕਤ ਹੈ, ਅਤੇ ਸਾਨੂੰ ਸਾਰਿਆਂ ਨੂੰ ਭਵ ਸਾਗਰ ਵਿੱਚੋਂ ਪਾਰ ਕਰਨ ਦੀ ਸਮਰੱਥਾ ਰੱਖਦਾ। ਜੋ ਤਰਨ ਤਾਰਨ ਹੈ ਆਪ ਵੀ ਤਰਿਆ ਅਤੇ ਦੂਜਿਆਂ ਨੂੰ ਵੀ ਤਾਰਨ ਦੀ ਸਮਰੱਥਾ ਰੱਖਦਾ, ਕਿਉਂਕਿ ਜੋ ਡਬੰਦੇ ਆਪ ਤਰਾਏ ਕਿਨ ਖੇ। ਜਿਹੜੇ ਆਪ ਹੀ ਡੁੱਬ ਰਹੇ ਹੋਣ ਉਹ ਦੂਸਰਿਆਂ ਨੂੰ ਕਿਵੇਂ ਪਾਰ ਕਰ ਸਕਦੇ ਨੇ। ਪੂਰੇ ਗੁਰੂ ਦੀਆਂ ਇਹ ਵਡਿਆਈਆਂ ਨੇ ਕਿ ਉਹ ਆਪ ਵੀ ਮੁਕਤ ਹੈ ਅਤੇ ਸਾਨੂੰ ਵੀ ਜੀਵਨ ਮੁਕਤ ਕਰਨ ਵਾਲਾ, ਆਪ ਵੀ ਭਵ ਸਾਗਰ ਤੋਂ ਤਰਿਆ ਅਤੇ ਸਾਨੂੰ ਜੀਵਾਂ ਨੂੰ ਵੀ ਭਵ ਸਾਗਰ ਤੋਂ ਪਾਰ ਕਰਨ ਦੀ ਸਮਰੱਥਾ ਸਤਿਗੁਰੂ ਵਿੱਚ ਹੈ। ਸਾਹਿਬ ਨੇ ਕਿਰਪਾ ਕੀਤੀ, ਕਹਿਣ ਲੱਗੇ ਐਸੇ ਗੁਰੂ ਤੋਂ ਸਦਾ ਬਲਹਾਰ ਜਾਓ, ਉਹਦੀਆਂ ਵਡਿਆਈਆਂ ਕਰੋ, ਉਹਦੇ ਗੁਣ ਗਾਓ, ਪਰ ਐਸੇ ਗੁਰੂ ਦੇ ਗੁਣਾਂ ਦਾ ਕਦੇ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਕਵਨ 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 ਗੁਣ ਕਹੀਐ ਅੰਤ ਨਹੀਂ ਕਛ ਪਾਰੈ। ਲਾਖ 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 ਕਈ ਕੋਰੈ ਕੋਹੈ ਐਸੋ ਵਿਚਾਰੈ। ਲੱਖਾਂ ਵਿੱਚੋਂ ਕਰੋੜਾਂ ਵਿੱਚੋਂ ਕੋਈ ਵਿਰਲਾ ਜੀਵ ਹੈ ਜਿਹੜਾ ਇਸ ਗੱਲ ਦੀ ਵਿਚਾਰ ਸਮਝਦਾ ਕਿ ਗੁਰੂ ਦੀਆਂ ਵਡਿਆਈਆਂ ਕਰਨੀਆਂ ਨੇ, ਗੁਰੂ ਦੇ ਗੁਣ ਗਾਉਣੇ ਨੇ, ਪਰ ਕਿਸੇ ਕੀਮਤ 'ਤੇ। ਅਸੀਂ ਨਾ ਤਾਂ ਸਤਿਗੁਰੂ ਜੀ ਦੀ ਵਡਿਆਈ ਨੂੰ ਸਮਝ ਸਕਦੇ ਹਾਂ, ਨਾ ਕਦੇ ਖਰੀਦੇ ਜਾ ਸਕਦੇ ਨੇ ਉਹ ਗੁਣ, ਕਿਉਂਕਿ ਪਰਮੇਸ਼ਰ ਜਿਵੇਂ ਅਮੁੱਲਕ ਹੈ, ਇਵੇਂ ਸਤਿਗੁਰੂ ਵੀ ਅਮੁੱਲ ਹੈ। ਉਹਦੀ ਵਡਿਆਈ ਵੀ ਕਿਸੇ ਕੀਮਤ 'ਤੇ ਸਾਨੂੰ ਪ੍ਰਾਪਤ ਨਹੀਂ ਹੋ ਸਕਦੀ, ਨਾ ਅਸੀਂ ਉਹਦਾ ਕੋਈ ਥਾਂ ਪਾ ਸਕਦੇ ਹਾਂ। ਇਸ ਲਈ ਗਰੀਬ ਨਵਾਜ਼ ਨੇ ਸਾਨੂੰ ਗੁਰੂ ਦੀਆਂ ਵਡਿਆਈਆਂ ਕਾਰਨ ਸਿਫਤ ਸਲਾਹ ਵਿੱਚ ਜੁੜਨ ਦੀ ਪ੍ਰੇਰਨਾ ਕੀਤੀ ਹੈ। ਆਸਾ ਦੀ ਵਾਰ ਵਿੱਚ ਵੀ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਸਤਿਗੁਰ ਵੱਡਾ ਕਰ ਸਲਾਹੀਐ ਜਿਸ ਵਿੱਚ ਵੱਡੀਆਂ ਵਡਿਆਈਆਂ। ਸ਼ਹਿ ਮੇਲੈ ਤਾਂ ਨਦਰੀ ਆਈਆਂ, ਜਾਂ ਤਿਸ ਭਾਣਾ ਤਾਂ ਮਨ ਵਸਾਈਆਂ। ਕਰ ਹੁਕਮ ਮਸਤਕ ਹੱਥ ਧਾਰ ਵਿੱਚੋਂ ਮਾਰ ਕੱਢੀਆਂ ਬਰਿਆਈਆਂ। ਸ਼ਹਿ ਤੁੱਠੈ ਨੌ ਨਿਧ ਪਾਈਆਂ। ਜਿਹਦਾ ਭਾਵ ਹੈ ਕਿ ਸਤਿਗੁਰੂ ਨੂੰ ਵੱਡਾ ਵੱਡਾ ਕਹਿ ਕੇ ਸਲਾਹ, ਕਿਉਂਕਿ ਗੁਰੂ ਦੀਆਂ ਵਡਿਆਈਆਂ ਬਹੁਤ ਵੱਡੀਆਂ ਨੇ। ਔਰ ਜਿਹੜਾ ਸੱਚਮੁੱਚ ਗੁਰੂ ਕਾ ਸਿੱਖ ਹੈ, ਭੇਖੀ ਸਿੱਖ ਨਾ ਹੋਵੇ, ਵਿਖਾਵੇ ਵਾਲਾ ਸਿੱਖ ਨਾ ਹੋਵੇ, ਜਿਹੜਾ ਬਿਲਕੁਲ ਸਮਰਪਿਤ ਹੈ, ਅੰਦਰੋਂ ਗੁਰੂ ਨਾਲ ਜੁੜਿਆ ਹੋਇਆ, ਉਹਨੂੰ ਸਤਿਗੁਰੂ ਦੀ ਵਡਿਆਈ ਚੰਗੀ ਵੀ ਲੱਗਦੀ ਹੈ। ਗੁਰਸਿੱਖਾਂ ਕਹਿ ਮਨ ਭਾਵੰਦੀ, ਗੁਰ ਸਤਿਗੁਰ ਕੀ ਵਡਿਆਈ। ਨਿੰਦਕ, ਈਰਖਾਲੂ, ਮੂਰਖ, ਉਹਨਾਂ ਨੂੰ ਗੁਰੂ ਦੀ ਵਡਿਆਈ ਚੰਗੀ ਨਹੀਂ ਲੱਗਦੀ। ਇਸੇ ਤਰ੍ਹਾਂ ਜਿਵੇਂ ਸੂਰਜ ਸਾਰੇ ਸੰਸਾਰ ਨੂੰ ਰੋਸ਼ਨੀ ਦਿੰਦਾ, ਪਰ ਸੂਰਜ ਚੜ੍ਹਨ ਦੀ ਦੇਰ ਹੈ, ਉੱਲੂ ਦੀਆਂ ਅੱਖਾਂ ਜਿਹੜੀਆਂ ਨੇ ਚੰਧਿਆ ਜਾਂਦੀਆਂ ਨੇ, ਇਹਦੇ ਵਿੱਚ ਸੂਰਜ ਦਾ ਕਸੂਰ ਨਹੀਂ। ਜਿਨ੍ਹਾਂ ਦੀ ਉੱਲੂ ਵਰਗੀ ਬਿਰਤੀ ਹੈ, ਉਹ ਗੁਰੂ ਦੀ ਵਡਿਆਈ ਨੂੰ ਵੇਖ ਕੇ ਜਰ ਨਹੀਂ ਸਕਦੇ। ਇਸ ਕਰਕੇ ਕਈ ਵਾਰ ਉਹ ਗੁਰੂ ਦੀ ਬਰਾਬਰਤਾ ਕਰਨ ਦਾ ਯਤਨ ਕਰਦੇ ਨੇ। ਪ੍ਰਿਥੀ ਚੰਦ, ਧੀਰਮਲ, ਰਾਮ ਰਾਈਏ, ਜਿਨ੍ਹਾਂ ਨੇ ਵੱਖਰੀਆਂ ਗੱਦੀਆਂ ਲਗਾ ਕੇ ਵੱਖਰੇ ਤੌਰ 'ਤੇ ਆਪਣੀ ਵਡਿਆਈ ਕਰਾਉਣ ਦਾ ਯਤਨ ਕੀਤਾ, ਪਰ ਜਿਹੜੇ ਗੁਰੂ ਕੇ ਸਿੱਖ ਨੇ ਉਹਨਾਂ ਦੇ ਅੰਦਰ ਪੂਰੇ ਗੁਰੂ ਦੀ ਵਡਿਆਈ ਜਿਹੜੀ ਹੈ ਉਹ ਉਹਨਾਂ ਨੂੰ ਚੰਗੀ ਲੱਗਦੀ ਹੈ, ਕਿਉਂਕਿ ਸਤਿਗੁਰੂ ਦੀ ਵਡਿਆਈ ਸਾਰੇ ਸੰਸਾਰ ਵਿੱਚ ਪ੍ਰਗਟ ਹੈ। ਪ੍ਰਗਟ ਭਈ ਸਗਲੇ ਯੁਗ ਅੰਤਰ, ਗੁਰ ਸਤਿਗੁਰ ਕੀ ਵਡਿਆਈ। ਅਸਲ ਵਿੱਚ ਸਾਰੇ ਸੰਸਾਰ ਦੇ ਅੰਦਰ ਜਿਹੜੀ ਗੁਰੂ ਦੀ ਵਡਿਆਈ ਹੈ, ਗੁਰੂ ਦੀ ਸ਼ੋਭਾ ਹੈ, ਉਹ ਗੁਰਸਿੱਖਾਂ ਨੂੰ ਇਸ ਕਰਕੇ ਚੰਗੀ ਲੱਗਦੀ ਹੈ ਕਿਉਂਕਿ ਗੁਰੂ ਦੇ ਵਿੱਚ ਬੇਅੰਤ ਗੁਣ ਨੇ, ਗੁਰੂ ਦੇ ਸਾਡੇ ਜੀਵਨ ਵਿੱਚ ਪਰ ਉਪਕਾਰ ਨੇ, ਅਤੇ ਉਹ ਪਰ ਉਪਕਾਰ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਕਿ ਗੁਰੂ ਦਾ ਸੁਭਾਅ ਇੱਕ ਮਾਂ ਵਰਗਾ ਹੈ, ਅਧਿਆਪਕ ਵਰਗਾ ਹੈ, ਵੈਦ ਵਰਗਾ ਹੈ। ਜਿਵੇਂ ਇੱਕ ਮਾਂ ਆਪਣੇ ਬੱਚੇ ਨੂੰ ਵੇਖਦੀ ਹੈ ਕਿ ਜਿੱਧਰ ਅੱਗ ਬਲ ਰਹੀ ਹੈ ਬੱਚਾ ਉਸ ਪਾਸੇ ਜਾ ਰਿਹਾ ਹੈ, ਜਿੱਧਰ ਜ਼ਹਿਰੀਲਾ ਸੱਪ ਆਉਂਦਾ ਬੱਚਾ ਉਸ ਪਾਸੇ ਜਾ ਰਿਹਾ ਹੈ, ਕਿਉਂਕਿ ਚੰਚਲ ਮਤ ਬਾਰਕ ਬਪਰੇ ਕੀ ਸਰਪ ਅਗਨ ਕਰ ਮੇਲੈ। ਬੱਚਾ ਕਈ ਵਾਰ ਖਤਰਿਆਂ ਨਾਲ ਵੀ ਖੇਡਦਾ, ਅੱਗ ਨੂੰ ਹੱਥ ਵਿੱਚ ਫੜਨ ਦਾ ਯਤਨ ਕਰੇਗਾ, ਸੱਪ ਵਾਲੇ ਪਾਸੇ ਜਾਵੇਗਾ, ਪਰ ਇੱਕ ਚੰਗੀ ਮਾਂ ਉੱਚੀ ਉੱਚੀ ਰੌਲੀ ਪਾ ਕੇ ਬੱਚੇ ਨੂੰ ਡਰਾਉਂਦੀ ਨਹੀਂ, ਬਲਕਿ ਬੜੇ ਪਿਆਰ ਨਾਲ ਫੁਸਲਾ ਫੁਸਲਾ ਕੇ ਆਪਣੇ ਵੱਲ ਬੁਲਾਉਂਦੀ ਹੈ, ਅਤੇ ਜਦੋਂ ਬੱਚਾ ਅੱਗ ਅਤੇ ਸੱਪ ਤੋਂ ਬਚ ਕੇ ਮਾਂ ਵਾਲੇ ਪਾਸੇ ਆਉਂਦਾ ਅਤੇ ਮਾਂ ਉਹਨੂੰ ਘੁੱਟ ਕੇ ਛਾਤੀ ਨਾਲ ਲਾ ਲੈਂਦੀ ਹੈ। ਇਸੇ ਤਰ੍ਹਾਂ ਸਤਿਗੁਰੂ ਦੀ ਵੀ ਇਹ ਵਡਿਆਈ ਹੈ, ਪ੍ਰਗਟ ਭਈ ਸਗਲੇ ਯੁਗ ਅੰਤਰ ਗੁਰ ਨਾਨਕ ਕੀ ਵਡਿਆਈ, ਕਿ ਮੇਰੇ ਸਤਿਗੁਰੂ ਜੀ ਨੇ ਵੀ ਜਦੋਂ ਔਗਣਾਂ ਭਰੇ ਮਨੁੱਖਾਂ ਵੱਲ ਤੱਕਿਆ, ਭਾਵੇਂ ਉਹ ਸਮਾਜ ਦੇ ਵਿੱਚ ਸੱਜਣ ਵਰਗੇ ਠੱਗ, ਭੂਮੀਏ ਵਰਗੇ ਚੋਰ, ਨੂਰਸ਼ਾਹ ਵਰਗੀਆਂ ਜਾਦੂਗਰਨੀਆਂ, ਹਮਜ਼ਾ ਗੌਂਸ ਵਰਗੇ ਅਖੌਤੀ ਪੀਰ, ਝੂਠ ਬੋਲ ਰਹੇ ਕਾਜੀ, ਮਨੁੱਖਤਾ ਦਾ ਘਾਣ ਕਰ ਰਹੇ ਪਰੋਤ, ਹੱਥ ਵਿੱਚ ਮਾਨੋ ਜ਼ੁਲਮ ਦੀ ਛੁਰੀ ਪਕੜਿਆ ਬ੍ਰਾਹਮਣ ਅਤੇ ਜੁਗ ਤੋਂ ਹੀਣਾ ਜੋਗੀ, ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ, ਬੈਠੇ ਸੁੱਤੇ ਰਾਜਨੀਤਿਕ ਹਾਲਤ ਸਮਾਜਿਕ ਹਾਲਤ, ਨਾਨਕ ਦੁਨੀਆ ਕੈਸੀ ਹੋਈ, ਸਾਲਕ ਮਿਤ ਨਾ ਰਹਿਓ ਕੋਈ, ਭਾਈ ਬੰਦੀ ਹੇਤ ਚੁਕਾਇਆ, ਦੁਨੀਆ ਕਾਰਨ ਦੀਨ ਗਵਾਇਆ। ਮੇਰੇ ਸਤਿਗੁਰੂ ਜੀ ਨੇ ਪ੍ਰੇਰਨਾ ਕਰਕੇ ਉਹਨਾਂ ਦੇ ਵਿੱਚੋਂ ਔਗਣ ਕੱਢਣ ਦਾ ਯਤਨ ਕੀਤਾ। ਭਾਈ ਗੁਰਦਾਸ ਜੀ ਕਹਿੰਦੇ ਨੇ, ਗੁਰੂ ਦਾ ਪਹਿਲਾ ਸੁਭਾਅ ਹੈ ਕਿ ਜੈਸੇ ਕਰ ਗਹਿਤ ਸਰਪ ਸੁੱਤ ਪੇਖ ਮਾਤਾ, ਕਹੇ ਨਾ ਪੁਕਾਰ ਫੁਸਲਾਏ ਉਰ ਮੰਡ ਹੈ। ਦੂਸਰੀ ਵਡਿਆਈ ਹੈ ਸਤਿਗੁਰੂ ਦੀ ਕਿ ਜਿਵੇਂ ਇੱਕ ਵੈਦ ਨੂੰ ਪਤਾ ਹੁੰਦਾ ਕਿ ਰੋਗੀ ਨੂੰ ਜਿਹੜਾ ਰੋਗ ਹੈ ਇਹ ਬੜਾ ਘਾਤਕ ਹੈ, ਪਰ ਉਹ ਰੋਗ ਬਾਰੇ ਪੂਰਾ ਵਿਸਥਾਰ ਨਾਲ ਰੋਗੀ ਨੂੰ ਨਹੀਂ ਦੱਸਦਾ, ਸਗੋਂ ਪਰਮੇਸ਼ੁਰ 'ਤੇ ਭਰੋਸਾ ਰੱਖ ਕੇ ਰੋਗੀ ਦਾ ਜਿਹੜਾ ਇਲਾਜ ਹੈ ਉਹ ਜਾਰੀ ਰੱਖਦਾ ਅਤੇ ਉਹਨੂੰ ਮੈਡੀਸਨ ਦੇ ਕੇ ਸੰਜਮ ਰਖਾ ਕੇ ਹੌਲੀ ਹੌਲੀ ਉਹਦਾ ਰੋਗ ਜਿਹੜਾ ਹੈ ਉਹ ਦੂਰ ਕਰ ਦਿੰਦਾ। ਇਸੇ ਤਰ੍ਹਾਂ ਗੁਰੂ ਦਾ ਵੀ ਸੁਭਾਅ ਹੈ, ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰੇ। ਭਾਈ ਸਾਹਿਬ ਜੀ ਕਹਿੰਦੇ ਗੁਰੂ ਦੀ ਦੂਸਰੀ ਵਡਿਆਈ ਹੈ ਕਿ ਜੈਸੇ ਵੈਦ ਰੋਗੀ ਪ੍ਰਤ ਕਹੇ ਨਾ ਬਿਥਾਰ ਬ੍ਰਿਥਾ, ਸੰਜਮ ਕੈ ਔਖਦ ਖਵਾਏ ਰੋਗ ਡੰਡ ਹੈ। ਇਸੇ ਤਰ੍ਹਾਂ ਗੁਰੂ ਦਾ ਤੀਸਰਾ ਗੁਣ ਹੈ ਕਿ ਜਿਵੇਂ ਇੱਕ ਅਧਿਆਪਕ, ਉਹਨੂੰ ਪਤਾ ਹੈ ਵੀ ਇੱਕ ਕਲਾਸ ਦੇ ਵਿੱਚ ਸਾਰੇ ਵਿਦਿਆਰਥੀ ਇੱਕੋ ਜਿਹੇ ਨਹੀਂ, ਉਵੇਂ ਉਹ ਸਾਰਿਆਂ ਨੂੰ ਬਰਾਬਰ ਸਮਝਦਾ, ਕੋਈ ਗਰੀਬ ਹੋਵੇ, ਕੋਈ ਅਮੀਰ ਹੋਵੇ, ਕੋਈ ਕਿਸੇ ਧਰਮ ਨਾਲ ਸੰਬੰਧਿਤ ਹੋਵੇ, ਅਧਿਆਪਕ ਉਹ ਹੈ ਜਿਹੜਾ ਸਾਰਿਆਂ ਨੂੰ ਇੱਕ ਸਮਾਨ ਸਮਝਦਾ। ਪਰ ਉਹ ਇਹ ਵੇਖਦਾ ਕਿ ਸਾਰੇ ਬੱਚੇ ਪੜ੍ਹਾਈ ਵਿੱਚ ਇੱਕੋ ਜਿਹੇ ਨਹੀਂ, ਕਈ ਫੇਲ ਹੋਣ ਵਾਲੇ ਨੇ, ਕਈ ਕੇਵਲ ਪਾਸ ਹੁੰਦੇ ਨੇ, ਕਈ ਪਹਿਲੇ ਦੂਜੇ ਤੀਸਰੇ ਦਰਜੇ 'ਤੇ, ਕਈ ਮੈਰਿਟ ਵਿੱਚ ਪਹੁੰਚਦੇ ਨੇ। ਪਰ ਸਿਆਣਾ ਅਧਿਆਪਕ ਜਿਹੜਾ ਹੈ ਉਹ ਸਿੱਖਿਆ ਦੇ ਕੇ ਵਿਦਿਆਰਥੀ ਦੇ ਅੰਦਰੋਂ ਅਗਿਆਨਤਾ ਵਾਲੀ ਮੂਰਖ ਭਰੀ ਮਤ ਨੂੰ ਦੂਰ ਕਰਦਾ ਅਤੇ ਇੱਕ ਦਿਨ ਉਹ ਵਿਦਿਆਰਥੀ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੀ ਸਫਲਤਾ ਹਾਸਲ ਕਰ ਲੈਂਦਾ। ਭਾਈ ਗੁਰਦਾਸ ਜੀ ਨੇ ਕਿਹਾ, ਗੁਰੂ ਦਾ ਤੀਸਰਾ ਗੁਣ ਇੱਕ ਅਧਿਆਪਕ ਵਰਗਾ ਹੈ, ਇੱਕ ਪਾਂਧੇ ਵਰਗਾ ਹੈ, ਜੋ ਸੱਚਮੁੱਚ ਸਾਡੀ ਜ਼ਿੰਦਗੀ ਦੇ ਵਿੱਚ ਪਰਮੇਸ਼ੁਰ ਦੇ ਗੁਣਾਂ ਵਾਲੀ ਅਕਲ ਭਰ ਕੇ ਸਾਡੀ ਜ਼ਿੰਦਗੀ ਵਿੱਚੋਂ ਅਗਿਆਨਤਾ ਵਾਲੀ ਮੂਰਖਤਾ ਵਾਲੀ ਮਤ ਨੂੰ ਦੂਰ ਕਰਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਕਹਿਣ ਲੱਗੇ ਇਹ ਗੁਰੂ ਦੀਆਂ ਵਡਿਆਈਆਂ ਨੇ, ਗੁਰੂ ਦੇ ਗੁਣ ਨੇ, ਗੁਰੂ ਦੇ ਪਰ ਉਪਕਾਰ ਨੇ ਕਿ ਜਿਵੇਂ ਇੱਕ ਕਲਾਸ ਦੇ ਵਿੱਚ ਕਈ ਤਰ੍ਹਾਂ ਦੇ ਵਿਦਿਆਰਥੀ, ਪਰ ਚੰਗਾ ਅਧਿਆਪਕ ਚੰਗੇ ਗੁਣ ਸਿਖਾ ਕੇ ਚੰਗੀ ਸਿੱਖਿਆ ਦੇ ਕੇ ਸਾਰਿਆਂ ਦੇ ਅੰਦਰੋਂ ਅਗਿਆਨਤਾ ਵਾਲੀ ਮੂਰਖਤਾ ਵਾਲੀ ਮਤ ਨੂੰ ਦੂਰ ਕਰ ਦਿੰਦਾ। ਇਸੇ ਤਰ੍ਹਾਂ ਗੁਰੂ ਵੀ ਸਾਡੀ ਜ਼ਿੰਦਗੀ ਦੇ ਔਗਣ ਵੇਖ ਕੇ ਕਿਸੇ ਨੂੰ ਨਹੀਂ ਕਹਿੰਦਾ, ਨਾ ਖੁਸ਼ ਹੁੰਦਾ, ਨਾ ਸਾਡੀਆਂ ਬੁਰਿਆਈਆਂ ਦੂਜਿਆਂ ਨੂੰ ਦੱਸ ਦੱਸ ਕੇ ਸਾਡੇ ਪੜਦੇ ਜਿਹੜੇ ਆ ਉਹ ਨਸ਼ਰ ਕਰਦਾ। ਸਗੋਂ ਸਤਿਗੁਰੂ ਵੀ ਸਾਨੂੰ ਵਿਵੇਕ ਰੂਪੀ, ਗਿਆਨ ਰੂਪੀ ਮਤ ਦੇ ਕੇ ਸਾਡੇ ਅੰਦਰ ਵੀ ਗੁਣਾਂ ਵਾਲੀ ਅਕਲ ਪੈਦਾ ਕਰਦਾ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਜੈਸੇ ਭੂਲ ਚੂਕ ਚਟੀਆ ਕੀ ਨਾ ਵਿਚਾਰੇ ਪਾਂਧਾ, ਕਹਿ ਕਹਿ ਸਿੱਖਿਆ ਮੂਰਖਤ ਮਤ ਖੰਡ ਹੈ, ਤੈਸੇ ਪੇਖ ਔਗਨ ਕਹੇ ਨਾ ਸਤਿਗੁਰ ਕਾਹੂ, ਪੂਰਨ ਵਿਵੇਕ ਸਮਝਾਵਤ ਪ੍ਰਚੰਡ ਹੈ। ਇਹ ਸਤਿਗੁਰੂ ਦੀ ਵਡਿਆਈ ਹੈ, ਸਤਿਗੁਰੂ ਦਾ ਗੁਣ ਹੈ ਕਿ ਗੁਰੂ ਸਾਡੇ ਅੰਦਰ ਨੂੰ ਸੱਚਮੁੱਚ ਵਿਕਾਰਾਂ ਤੋਂ ਰਹਿਤ ਕਰ ਦਿੰਦਾ, ਔਗਣਾਂ ਤੋਂ ਰਹਿਤ ਕਰ ਦਿੰਦਾ। ਸਤਿਗੁਰ ਗੁਣੀ ਨਿਧਾਨ ਹੈ, ਗੁਣ ਕਰ ਬਖਸ਼ੇ ਅਵਗੁਣ ਯਾਰੇ। ਸਤਿਗੁਰੂ ਦੀ ਪਰਿਭਾਸ਼ਾ ਵੀ ਇਹ ਹੈ ਕਿ ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀਐ। ਜਦੋਂ ਜੀਵਨ ਵਿੱਚ ਆਨੰਦ ਆ ਜਾਵੇ ਤੇ ਸੱਚਮੁੱਚ ਇਹ ਸਮਝਣਾ ਚਾਹੀਦਾ ਕਿ ਸਾਡਾ ਪੂਰੇ ਗੁਰੂ ਨਾਲ ਮਿਲਾਪ ਹੋ ਗਿਆ। ਗੁਰੂ ਆਨੰਦ ਦਾ ਸੋਮਾ ਹੈ। ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ, ਤਿਸਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਓ। ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀਐ। ਮਨ ਕੀ ਦੁਬਦਾ ਬਿਨ ਸਜਾਏ ਹਰ ਪਰਮ ਪਦ ਲਈਐ। ਜਦੋਂ ਸਾਡੇ ਜੀਵਨ ਵਿੱਚੋਂ ਦੁਚਿੱਤਾਪਨ ਖਤਮ ਹੋ ਜਾਵੇ, ਮਨੁੱਖ ਪਰਮ ਪਦਵੀ ਦੀ ਪ੍ਰਾਪਤੀ ਕਰ ਲਵੇ, ਇਹ ਪੂਰੇ ਗੁਰੂ ਦੀ ਵਡਿਆਈ ਹੈ, ਇਹ ਪੂਰੇ ਗੁਰੂ ਦਾ ਪਰ ਉਪਕਾਰ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਸਾਹਮਣੇ ਜੇ ਨੂਰਸ਼ਾਹ ਜਾਦੂਗਰਨੀ ਆਈ, ਜਿਹਨੇ ਸੱਚ ਦਾ ਮਾਰਗ ਛੱਡ ਕੇ, ਸਿਮਰਨ ਬੰਦਗੀ ਵਾਲਾ ਮਾਰਗ ਛੱਡ ਕੇ, ਜੰਤਰਾਂ ਮੰਤਰਾਂ ਤੰਤਰਾਂ ਜਾਦੂ ਟੂਣਿਆਂ ਵਾਲਾ, ਧਾਗੇ ਤਵੀਤਾਂ ਵਾਲਾ ਮਾਰਗ ਗ੍ਰਹਿਣ ਕੀਤਾ ਹੋਇਆ ਸੀ। ਭਗਤ ਕਬੀਰ ਸਾਹਿਬ ਜੀ ਨੇ ਸਾਨੂੰ ਸਿੱਖਿਆ ਦਿੱਤੀ ਹੈ, ਕਬੀਰ ਹਰ ਕਾ ਸਿਮਰਨ ਛਾੜ ਕੈ ਰਾਤ ਜਗਾਵਨ ਜਾਏ, ਸਰਪਣ ਹੋਏ ਕੈ ਔਤਰੈ ਜਾਏ ਆਪਣੇ ਖਾਏ। ਜਿਵੇਂ ਅੱਜ ਕਿਸੇ ਭੈਣ ਨੂੰ ਕੋਈ ਜਾਦੂ ਟੂਣੇ ਵਾਲਾ, ਧਾਗੇ ਤਵੀਤਾਂ ਵਾਲਾ ਪੁੱਠੇ ਰਾਹ 'ਤੇ ਤੋਰ ਦੇਵੇ, ਉਹ ਧਾਗੇ ਤਵੀਤ ਤੰਤਰ ਮੰਤਰ ਕਰਾ ਕੇ ਕਿਸੇ ਦੇ ਬੱਚੇ ਦੀ ਜਾਨ ਲੈ ਲਵੇ, ਅਤੇ ਭਗਤ ਕਬੀਰ ਜੀ ਕਹਿੰਦੇ ਪੱਕਾ ਹੀ ਹੈ ਕਿ ਉਹ ਜਾਦੂ ਟੂਣਿਆਂ ਦੇ ਰਸਤੇ ਤੁਰਨ ਵਾਲਾ ਮਨੁੱਖ ਅਗਲੀ ਵਾਰ ਸਪਣੀ ਦੀ ਜੂਨ ਵਿੱਚ ਆਉਂਦਾ ਅਤੇ ਫਿਰ ਆਪ ਹੀ ਬੱਚੇ ਪੈਦਾ ਕਰ ਕਰਕੇ ਆਪ ਹੀ ਖਾਈ ਜਾਂਦਾ। ਕਬੀਰ ਹਰ ਕਾ ਸਿਮਰਨ ਛਾੜ ਕੈ ਰਾਤ ਜਗਾਵਣ ਜਾਏ, ਸਰਪਣ ਹੋਏ ਕੈ ਔਤਰੈ ਜਾਏ ਆਪਣੇ ਖਾਏ। ਇਹ ਪੱਕਾ ਹੀ ਹੈ ਕਿ ਜੇ ਆਪਾਂ ਗੁਰੂ ਦਾ ਦਰ ਛੱਡ ਕੇ ਕਿਸੇ ਧਾਗੇ ਤਵੀਤਾਂ ਵਾਲੇ ਕੋਲ, ਤੰਤਰਾਂ ਮੰਤਰਾਂ ਵਾਲੇ ਕੋਲ, ਜਾਦੂ ਟੂਣਿਆਂ ਵਾਲਿਆਂ ਕੋਲ ਜਾਂਦੇ ਹਾਂ, ਤਾਂ ਅਗਲੀ ਜੂਨ ਪੱਕੀ ਸਪਣੀ ਦੀ ਹੈ, ਫਿਰ ਆਪਣੇ ਬੱਚੇ ਹੀ ਆਪ ਹੀ ਖਾਵਾਂਗੇ, ਕਿਉਂਕਿ ਸੱਚ ਦਾ ਮਾਰਗ ਤਿਆਗ ਦਿੱਤਾ। ਉਹ ਨੂਰਸ਼ਾਹ ਜਾਦੂਗਰਨੀ ਧਾਗੇ ਤਵੀਤਾਂ ਰਾਹੀਂ, ਜਾਦੂ ਟੂਣਿਆਂ ਰਾਹੀਂ ਲੋਕਾਂ ਨੂੰ ਤਾਂ ਵਸ ਵਿੱਚ ਕਰ ਰਹੀ ਸੀ, ਉੱਥੋਂ ਦੀ ਸਮੁੱਚੀ ਨਗਰੀ ਦੀਆਂ ਔਰਤਾਂ ਨੂੰ ਉਹਨੇ ਆਪਣੇ ਨਾਲ ਜੋੜ ਕੇ, ਇੱਥੇ ਤੱਕ ਵੀ ਉਹਨਾਂ ਸਾਰਿਆਂ ਨੇ ਆਪਣੇ ਪਤੀਆਂ ਨੂੰ ਵਸ ਕੀਤਾ ਹੋਇਆ ਸੀ। ਅਤੇ ਸਾਹਿਬ ਨੇ ਜਾ ਕੇ ਸਿੱਖਿਆ ਦਿੱਤੀ ਕਿ ਜ਼ਿੰਦਗੀ ਦਾ ਮਨੋਰਥ ਪਤੀ ਨੂੰ ਜਾਂ ਪਤਨੀ ਨੂੰ ਵਸ ਕਰਨ ਵਿੱਚ ਨਹੀਂ ਹੈ, ਇੱਕ ਦੂਜੇ ਨੂੰ ਸਮਝਣ ਵਿੱਚ ਹੈ, ਇੱਕ ਦੂਜੇ ਦੇ ਅਨੁਸਾਰੀ ਹੋਣ ਵਿੱਚ ਹੈ। ਇਹ ਕੀ ਹੋਇਆ ਕਿ ਪਤਨੀ ਕਿਸੇ ਪਖੰਡੀ ਕੋਲ ਚਲੀ ਗਈ ਵੀ ਮੈਨੂੰ ਧਾਗਾ ਦੇ, ਮੇਰਾ ਪਤੀ ਵਸ ਆ ਜਾਵੇ। ਪਤੀ ਚਲਿਆ ਗਿਆ ਵੀ ਮੇਰੀ ਪਤਨੀ ਮੇਰੇ ਵਸ ਆ ਜਾਵੇ। ਇਹ ਤਾਂ ਮੂਰਖਤਾ ਹੀ ਹੈ। ਇੱਕ ਦੂਜੇ ਨੂੰ ਸਮਝਣਾ, ਇੱਕ ਦੂਜੇ ਦੇ ਅਨੁਸਾਰੀ ਹੋਣਾ, ਇੱਕ ਦੂਜੇ ਦਾ ਸਤਿਕਾਰ ਕਰਨਾ, ਇਹ ਇਨਸਾਨੀਅਤ ਵਾਲੇ ਗੁਣ ਨੇ। ਸਾਹਿਬ ਨੇ ਕਿਹਾ ਨੂਰਸ਼ਾਹ ਜਾਦੂਗਰਨੀ ਤੂੰ ਉਲਟੇ ਰਸਤੇ ਤੁਰ ਪਈ ਹੈ। ਉਹਨੇ ਯਤਨ ਕੀਤਾ ਕਿ ਇੱਕ ਧਾਗਾ ਮੈਂ ਗੁਰੂ ਨਾਨਕ ਸਾਹਿਬ ਦੇ ਵੀ ਗਲ ਪਾਵਾਂ, ਆਪਣੇ ਮੰਤਰ ਚਲਾ ਕੇ ਇਹਨਾਂ ਉੱਪਰ ਵੀ ਆਪਣੇ ਜਾਦੂ ਦਾ ਅਸਰ ਕਰਾਂ। ਪਰ ਜਦੋਂ ਸਤਿਗੁਰੂ ਜੀ ਦੇ ਉੱਪਰ ਕੋਈ ਅਸਰ ਨਾ ਹੋਇਆ, ਤਾਂ ਉੱਥੇ ਗਿਆਨੀ ਗਿਆਨ ਸਿੰਘ ਹੋਰਾਂ ਨੇ ਪੰਥ ਪ੍ਰਕਾਸ਼ ਵਿੱਚ ਲਿਖਿਆ ਕਿ ਨੂਰਸ਼ਾਹ ਜਾਦੂਗਰਨੀ ਦੇ ਸਾਰੇ ਯਤਨ ਇਵੇਂ ਫੇਲ ਹੋ ਗਏ ਕਿ ਜਿਵੇਂ ਇੱਕ ਤੀਰ ਕਵੇ ਕਿ ਮੈਂ ਕਿਸੇ ਪੱਥਰ ਵਿੱਚ ਛੇਕ ਕਰ ਦੇਵਾਂ, ਜਿਵੇਂ ਇੱਕ ਸੱਪ ਕਵੇ ਕਿ ਮੈਂ ਗਰੜ ਉੱਪਰ ਹਾਵੀ ਹੋ ਜਾਵਾਂ, ਜਿਵੇਂ ਇੱਕ ਗਿੱਦੜ ਦਾ ਯਤਨ ਹੋਵੇ ਕਿ ਮੈਂ ਸ਼ੇਰ ਨੂੰ ਹਰਾ ਦੇਣਾ, ਜਿਵੇਂ ਇੱਕ ਟਟੈਣਾ ਸੂਰਜ ਦੇ ਸਾਹਮਣੇ ਆਪਣੀ ਰੋਸ਼ਨੀ ਦਿਖਾਉਣ ਦਾ ਯਤਨ ਕਰੇ, ਜਿਵੇਂ ਇੱਕ ਧਨਹੀਨ ਰਾਜ ਭਾਗ ਹੋਣ ਦਾ ਦਾਅਵਾ ਕਰੇ, ਜਿਵੇਂ ਇੱਕ ਚੀਟੀ ਕਵੇ ਮੈਂ ਸਾਗਰ ਪਾਰ ਕਰ ਲਵਾਂ, ਇੱਕ ਪਿੰਗਲਾ ਕਵੇ ਮੈਂ ਕਿਸੇ ਸੁਮੇਰ ਦੇ ਸਿਖਰ 'ਤੇ ਪਹੁੰਚ ਜਾਣਾ, ਇਸੇ ਤਰ੍ਹਾਂ ਉਹ ਨੂਰਸ਼ਾਹ ਜਾਦੂਗਰਨੀ ਦਾ ਯਤਨ ਗੁਰੂ ਨਾਨਕ ਸਾਹਿਬ ਦੇ ਅੱਗੇ ਫੇਲ ਹੋ ਗਿਆ। ਗਿਆਨੀ ਗਿਆਨ ਸਿੰਘ ਹੋਰਾਂ ਨੇ ਪੰਥ ਪ੍ਰਕਾਸ਼ ਵਿੱਚ ਲਿਖਿਆ, ਜੈਸੇ ਤੀਰ ਪਾਹਨ ਕੋ ਸਾਪ ਖੱਗ ਨਾਹਨ ਕੋ ਸਿਆਰ ਮ੍ਰਿਗ ਰਾਇਨ ਕੋ ਚਾਹੇ ਬਲ ਧਾਰਿਆ, ਜੈਸੇ ਸੂਰ ਧਾਮ ਗਰਬਾਤ ਕਰੇ ਦੀਵਾ ਜੋਤ, ਜੈਸੇ ਧਨਹੀਨ ਚਾਹੇ ਰਾਜ ਭਾਗ ਸਾਰਿਆ, ਜੈਸੇ ਚੀਟੀ ਸਾਗਰ ਕੇ ਪਾਰ ਜੈਬੋ ਚਾਹੇ ਚਿੱਤ, ਪਿੰਗਲਾ ਸੁਮੇਰ ਕੇ ਸਿਖਰ ਪੈ ਉਤਾਰਿਆ, ਤੈਸੇ ਪਾਰ ਬ੍ਰਹਮ ਗੁਰਦੇਵ ਜਗਦੀਸ਼ ਆਗੇ, ਕਾਮਰੂ ਕੀ ਨਾਰ ਚਾਹੇ ਜਾਦੂ ਕੋ ਬਥਾਰਿਆ। ਇੱਥੇ ਤੇ ਵੱਡੇ ਵੱਡੇ ਜਿਹੜੇ ਜੋਗੀ ਕਦੇ ਕਿਸੇ ਦਾ ਕਹਿਣਾ ਨਹੀਂ ਮੰਨਦੇ ਸਨ, ਉਹਨਾਂ ਨੇ ਵੀ ਕੰਨਾਂ ਨੂੰ ਹੱਥ ਲਾ ਕੇ ਆਪਣੀ ਰਸਨਾ ਤੋਂ ਕਿਹਾ ਸੀ, ਸਿੱਧ ਬੋਲਣ ਸ਼ੁੱਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਗੁਰੂ ਦੀ ਬਹੁਤ ਵੱਡੀ ਵਡਿਆਈ ਹੈ। ਸਾਹਿਬ ਕਹਿ ਰਹੇ ਨੇ ਪੂਰੇ ਗੁਰ ਕੀ ਦੇਖ ਵਡਾਈ ਤਾਂ ਕੀ ਕੀਮਤ ਕਹਿਣ ਨਾ ਜਾਈ। ਉਹ ਕਿਹੜੀਆਂ ਕਿਹੜੀਆਂ ਵਡਿਆਈਆਂ ਨੇ? ਸਤਿਗੁਰੂ ਜੀ ਨੇ ਕੁਝ ਕੁ ਵਡਿਆਈਆਂ ਦਾ ਜ਼ਿਕਰ ਇਹ ਸ਼ਬਦ ਦੇ ਵਿੱਚ ਕੀਤਾ ਹੈ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਪਾਵਨ ਗੁਰ ਸ਼ਬਦ ਦੀ ਵਿਚਾਰ ਨਾਲ ਜੁੜਨਾ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹਲਾ ਪੰਜਵਾਂ, ਨਿਰਤਕ ਕਉ ਪਾਇਓ ਤਨ ਸਾਸਾ, ਬਿਛੁਰਤ ਆਨ ਮਿਲਾਇਆ।
ਪੂਰੇ ਗੁਰੂ ਦੀ ਇਹ ਵੀ ਵਡਿਆਈ ਹੈ ਕਿ ਉਹ ਆਤਮਕ ਤੌਰ 'ਤੇ ਮਰੇ ਹੋਏ ਮਨੁੱਖਾਂ ਦੇ ਅੰਦਰ ਨਾਮ ਰੂਪੀ ਸਵਾਸ, ਨਾਮ ਰੂਪੀ ਜਿੰਦ ਟਿਕਾ ਕੇ ਜਿੱਥੇ ਉਹਨਾਂ ਨੂੰ ਆਤਮਕ ਤੌਰ 'ਤੇ ਜੀਵਤ ਰੱਖਦਾ, ਅਸੀਸਾਂ ਦਿੰਦਾ, ਜੀਵਤ 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 ਰਹੋ, ਅੰਮ੍ਰਿਤ ਪੀਵੋ, ਸਦਾ ਚਿਰ ਜੀਵੋ। ਸਰੀਰਕ ਤੌਰ 'ਤੇ ਤਾਂ ਪ੍ਰਭੂ ਨੇ ਜਿੰਦ ਟਿਕਾਈ ਹੈ, ਪ੍ਰਭੂ ਸਾਡੇ ਪ੍ਰਾਣਾਂ ਦਾ ਦਾਤਾ ਹੈ, ਇਹ ਸਰੀਰਾ ਮੇਰਿਆ, ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜੱਗ ਮੈਂ ਆਇਆ। ਪਰ ਸਰੀਰਕ ਤੌਰ 'ਤੇ ਸਾਡੇ ਅੰਦਰ ਜੋਤ ਪਰਮੇਸ਼ਰ ਨੇ ਟਿਕਾਈ, ਸਵਾਸ ਚੱਲ ਰਹੇ ਹੋਣ, ਪਰ ਸਾਡੇ ਅੰਦਰੋਂ ਪਰਮਾਤਮਾ ਦੀ ਬੰਦਗੀ ਮਨਫੀ ਹੋ ਜਾਵੇ, ਅਸੀਂ ਤੁਰਦੀਆਂ ਫਿਰਦੀਆਂ ਲੋਥਾਂ ਦੇ ਬਰਾਬਰ ਹਾਂ। ਮਤ ਜਾਣੋ ਜੱਗ ਜੀਵਨ ਦਾ ਦੂਜਾ ਭਾਏ ਮੋਆਸ। ਸ਼ਬਦ ਦੀ ਆਰੰਭਤਾ ਹੀ ਇਹ ਹੈ ਕਿ ਮ੍ਰਿਤਕ ਕੋ ਪਾਇਓ ਤਨ ਸਾਸਾ, ਅਤੇ ਗੁਰਬਾਣੀ ਨੇ ਮ੍ਰਿਤਕ ਕਿਹਨੂੰ ਕਿਹਾ? ਸਾਹਿਬ ਕਹਿੰਦੇ ਕੋਈ ਅੱਤ ਦਾ ਸੁੰਦਰ ਹੋਵੇ, ਉੱਚੀ ਕੁੱਲ ਵਾਲਾ ਹੋਵੇ, ਬੜਾ ਚਤਰ ਸਿਆਣਾ ਹੋਵੇ, ਕਿਸੇ ਸੰਸਥਾ ਦਾ ਮੁਖੀ ਹੋਵੇ, ਬਹੁਤ ਵੱਡਾ ਗਿਆਨਵਾਨ ਅਤੇ ਬੜਾ ਧਨਵਾਨ ਹੋਵੇ, ਜੇ ਉਹਦੇ ਅੰਦਰ ਪਰਮੇਸ਼ਰ ਅਤੇ ਗੁਰੂ ਦੀ ਪ੍ਰੀਤ ਨਹੀਂ, ਗੁਰਬਾਣੀ ਨੇ ਸਰਟੀਫਿਕੇਟ ਦੇ ਦਿੱਤਾ ਵੀ ਉਹ ਬੰਦਾ ਮ੍ਰਿਤਕ ਹੈ। ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਧਨਵੰਤ, ਮ੍ਰਿਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਜਿਵੇਂ ਇੱਕ ਹਸਪਤਾਲ ਦੇ ਅੰਦਰ ਡਾਕਟਰ ਐਲਾਨ ਕਰਦਾ ਨਾ ਵੀ ਇਹ ਬੰਦਾ ਮ੍ਰਿਤਕ ਹੈ, ਇਹਦੇ ਅੰਦਰ ਸਵਾਸ ਰੁੱਕ ਗਏ ਨੇ, ਗੁਰੂ ਵੀ ਐਲਾਨ ਕਰਦਾ ਵੀ ਜਿਹਦੇ ਅੰਦਰੋਂ ਪਰਮਾਤਮਾ ਦੀ ਸਿਫਤ ਸਲਾਹ ਰੁੱਕ ਗਈ ਹੈ ਉਹ ਬੰਦਾ ਮ੍ਰਿਤਕ ਹੈ। ਆਖਾਂ ਜੀਵਾਂ ਵਿਸਰੈ ਮਰ ਜਾਓ, ਮਰਨੰਗ ਵਿਸਰਣੰਗ ਗੋਬਿੰਦੈ, ਜੀਵਨੰਗ ਹਰ ਨਾਮ ਧਿਆਵਣੈ। ਪਰਮੇਸ਼ੁਰ ਦੀ ਡਿਊਟੀ ਹੈ ਕਿ ਉਹ ਸਾਡੇ ਅੰਦਰ ਜੋਤ ਰੱਖਦਾ, ਸਾਨੂੰ ਸਰੀਰਕ ਜੀਵਨ ਦਿੰਦਾ, ਪਰ ਜਦੋਂ ਇਸ ਸੰਸਾਰ ਵਿੱਚ ਆ ਕੇ ਅਸੀਂ ਆਤਮਕ ਮੌਤ 'ਤੇ ਮਰ ਜਾਂਦੇ ਹਾਂ, ਮ੍ਰਿਤਕ ਹੋ ਜਾਂਦੇ ਹਾਂ, ਇਹ ਫਿਰ ਗੁਰੂ ਕੋਲ ਅਧਿਕਾਰ ਹੈ ਕਿ ਮ੍ਰਿਤਕ ਕੋ ਪਾਇਓ ਤਨ ਸਾਸਾ। ਇੱਥੇ ਤਨ ਦਾ ਅਰਥ ਹੈ ਹਿਰਦਾ ਸਾਡਾ ਅੰਦਰ, ਕਿ ਸਾਡੇ ਮ੍ਰਿਤਕ ਹੋਏ ਅੰਦਰ ਹਿਰਦੇ ਦੇ ਵਿੱਚ ਗੁਰੂ ਫਿਰ ਬੰਦਗੀ ਦੇ ਸਵਾਸ ਪਾਉਂਦਾ, ਬੰਦਗੀ ਰੂਪੀ ਜਿੰਦ ਟਿਕਾਉਂਦਾ, ਅਤੇ ਜਨਮਾਂ ਜਨਮਾਂਤਰਾਂ ਦੇ ਵਿਛੜੇ ਹੋਏ ਜੀਵ ਨੂੰ ਲਿਆ ਕੇ ਪਰਮੇਸ਼ੁਰ ਨਾਲ ਮੇਲ ਦਿੰਦਾ। ਸਤਿਗੁਰੂ ਦੀ ਇਹ ਵਡਿਆਈ ਹੈ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ, ਹਰ ਨਾਮੋ ਮੰਤਰ ਦ੍ਰਿੜਾਏ ਦਾ ਕੱਟੈ ਹੋਮੈ ਰੋਗ, ਨਾਨਕ ਸਤਿਗੁਰ ਤਿੰਨਾ ਮਿਲਾਇਆ ਜਿੰਨਾਂ ਧੁਰੇ ਪਿਆ ਸੰਜੋਗ। ਮ੍ਰਿਤਕ ਕੋ ਪਾਇਓ ਤਨ ਸਾਸਾ, ਸਰੀਰ ਬਿਨਸਨਹਾਰ ਹੈ, ਜੇ ਜਹਾਂਗੀਰ ਦੇ ਹੁਕਮ ਨਾਲ ਚੰਦੂ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ 'ਤੇ ਬਿਠਾਉਂਦਾ, ਰਾਵੀ ਦਰਿਆ ਦੇ ਵਿੱਚ ਠੰਡੇ ਜਲ ਵਿੱਚ ਡੋਬਦਾ, ਅਤੇ ਸਰੀਰ ਸੰਸਾਰ ਵੇਖਦਾ ਕਿ ਸ਼ਹਾਦਤ ਹੋ ਗਈ, ਪਰ ਗੁਰੂ ਅਰਜਨ ਦੇਵ ਜੀ ਫਿਰ ਵੀ ਜਿਉਂਦੇ ਨੇ, ਕਿਉਂਕਿ ਉਹਨਾਂ ਅੰਦਰ ਆਤਮਕ ਜੀਵਨ, ਅਤੇ ਉਸ ਆਤਮਕ ਜੀਵਨ ਨੂੰ ਤੱਤੀ ਤਵੀ ਦਾ ਸੇਕ ਵੀ ਨਾ ਭੁੰਨ ਸਕਿਆ। ਔਰੰਗਜ਼ੇਬ ਦੇ ਹੁਕਮ ਨਾਲ ਕਾਜ਼ੀ ਨੇ ਫਰਮਾਨ ਜਾਰੀ ਕੀਤਾ, ਅਤੇ ਜਦੋਂ ਫਤਵਾ ਪੜ੍ਹਨ ਤੋਂ ਬਾਅਦ ਸਮਾਣੇ ਦੇ ਜਲਾਦ ਜਲਾਲੋਦੀਨ ਨੇ ਗੁਰੂ ਤੇਗ ਬਹਾਦਰ ਸਾਹਿਬ ਦਾ ਧੜ ਨਾਲੋਂ ਸੀਸ ਵੱਖਰਾ ਕਰ ਦਿੱਤਾ, ਸ਼ਹਾਦਤ ਹੋਈ, ਸਰੀਰ ਬਿਨਸਨਹਾਰ ਹੈ। ਪਰ ਦੋ ਟੁਕੜੇ ਹੋਣ ਦੇ ਬਾਵਜੂਦ ਵੀ ਗੁਰੂ ਤੇਗ ਬਹਾਦਰ ਸਾਹਿਬ ਦਾ ਜੀਵਨ ਦੋ ਟੁਕੜੇ ਨਹੀਂ ਹੋ ਸਕਿਆ, ਸਾਹਿਬਜ਼ਾਦਿਆਂ ਨੂੰ ਦੀਵਾਰ ਵਿੱਚ ਚਿਣ ਦਿੱਤਾ ਗਿਆ, ਪਰ ਉਹਨਾਂ ਦੇ ਅੰਦਰ ਆਤਮਕ ਜੀਵਨ ਫਿਰ ਵੀ ਚੱਲਦਾ ਰਿਹਾ। ਇਹ ਆਤਮਕ ਜੀਵਨ ਆਰੇ ਵੀ ਨਾ ਖੋ ਸਕੇ, ਤਲਵਾਰਾਂ ਵੀ ਨਾ ਖੋ ਸਕੀਆਂ, ਚਰਖੜੀਆਂ ਵੀ ਨਾ ਖੋ ਸਕੀਆਂ, ਕਿਉਂਕਿ ਸਰੀਰਕ ਤੌਰ 'ਤੇ ਜਿੱਥੇ ਸਾਡਾ ਜਨਮ ਹੈ, ਇੱਕ ਦਿਨ ਮਨੁੱਖ ਨੇ ਸੰਸਾਰ ਤੋਂ ਤੁਰ ਜਾਣਾ, ਪਰ ਜਿਨ੍ਹਾਂ ਦੇ ਅੰਦਰ ਬੰਦਗੀ ਦੀ ਰੌਂ ਚੱਲ ਪਵੇ, ਸਾਹਿਬ ਕਹਿੰਦੇ ਉਹ ਤੇ ਸਦਾ ਲਈ ਅਮਰ ਹੋ ਜਾਂਦੇ ਨੇ, ਉਹ ਮਰ ਕੇ ਵੀ ਨਹੀਂ ਮਰਦੇ। ਪਰ ਇੱਕ ਉਹ ਨੇ ਜਿਹੜੇ ਜਿਉਂਦਿਆਂ ਵੀ ਮੋਇਆਂ ਦੇ ਬਰਾਬਰ ਨੇ, ਪਰ ਪੂਰੇ ਗੁਰੂ ਕੋਲ ਆ ਜਾਣ ਕਿ ਸਤਿਗੁਰੂ ਜੀ ਸਾਡੀ ਆਤਮਕ ਮੌਤ ਹੋ ਚੁੱਕੀ ਹੈ, ਅਤੇ ਗੁਰੂ ਵਿੱਚ ਇਹ ਸਮਰੱਥਾ ਹੈ ਕਿ ਗੁਰੂ ਜਿਹੜੇ ਮ੍ਰਿਤਕ ਬਣ ਗਏ ਨੇ ਆਤਮਕ ਤੌਰ 'ਤੇ, ਮਰੇ ਹੋਏ ਨੇ, ਤੁਰਦੀਆਂ ਫਿਰਦੀਆਂ ਲੋਥਾਂ ਦੇ ਬਰਾਬਰ ਨੇ, ਗੁਰੂ ਉਹਨਾਂ ਦੇ ਅੰਦਰ ਵੀ ਬੰਦਗੀ ਦੇ ਸਵਾਸ ਰੱਖ ਕੇ ਉਹਨਾਂ ਨੂੰ ਆਤਮਕ ਜੀਵਨ ਦੇ ਦਿੰਦਾ। ਸਤਿਗੁਰੂ ਕਿਰਪਾ ਕਰਦੇ ਨੇ, ਮ੍ਰਿਤਕ ਕੋ ਪਾਇਓ ਤਨ ਸਾਸਾ, ਬਿਸ਼ਰਤ ਆਨ ਮਿਲਾਇਆ, ਅਤੇ ਜਨਮਾਂ ਜਨਮਾਂਤਰਾਂ ਦੇ ਵਿਛੜੇ ਹੋਏ ਜੀਵ ਨੂੰ ਲਿਆ ਕੇ ਉਹ ਪਰਮੇਸ਼ਰ ਨਾਲ ਮੇਲ ਦਿੰਦਾ ਹੈ।
ਸੁਪਰੇਤ ਮੁਗਦ ਭਏ ਸਰੋਤੇ, ਹਰ ਨਾਮਾ ਮੁਖ ਗਾਇਆ।
ਜਿਹੜੇ ਜੀਵ ਆਤਮਕ ਤੌਰ 'ਤੇ ਮਰ ਕੇ ਪਸ਼ੂ ਬਿਰਤੀਆਂ ਵਾਲੇ ਬਣ ਗਏ ਸਨ, ਪ੍ਰੇਤ ਬਿਰਤੀਆਂ ਵਾਲੇ ਬਣ ਗਏ ਸਨ, ਜਿਹੜੇ ਮੁਗਧ ਮੂਰਖ ਬਣ ਗਏ ਸਨ, ਗੁਰੂ ਨੇ ਉਹਨਾਂ ਨੂੰ ਆਤਮਕ ਜੀਵਨ ਦੇ ਕੇ ਪਰਮੇਸ਼ਰ ਦੀਆਂ ਵਡਿਆਈਆਂ, ਗੁਰਬਾਣੀ, ਪ੍ਰਭੂ ਦੇ ਗੁਣ ਸੁਣਨ ਵਾਲੇ ਉਹਨਾਂ ਨੂੰ ਉੱਤਮ ਸਰੋਤੇ ਬਣਾ ਦਿੱਤਾ। ਹੁਣ ਸਮਝ ਲਈਏ ਕਿ ਪਹਿਲਾਂ ਜਿਸ ਮਨੁੱਖ ਦੇ ਕੰਨ ਅਖਾੜੇ ਅਸ਼ਲੀਲ ਗੀਤ ਸੁਣਦੇ ਸਨ, ਉਹ ਬੰਦਾ ਧਰਮ ਵਾਲੇ ਪਾਸੇ ਤੋਂ ਮਰ ਚੁੱਕਾ ਸੀ, ਪਰ ਗੁਰੂ ਨੇ ਜੀਵਨ ਦੇ ਦਿੱਤਾ। ਹੁਣ ਉਹ ਕਹਿ ਰਿਹਾ, ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ, ਬੋਲਤ ਬੋਲ ਅਜਾਏ। ਹੁਣ ਉਹ ਕਹਿੰਦਾ, ਇਹ ਸਰਵਣੋ ਮੇਰਿਓ ਸੱਚ ਹੈ ਸੁਣਨਾ ਨੋ ਪਠਾਏ। ਹੁਣ ਉਹਨੂੰ ਸਮਝ ਆ ਗਈ ਹੈ ਕਿ ਜੇ ਮੈਂ ਬਾਣੀ ਦਾ ਸਰੋਤਾ ਬਣ ਜਾਵਾਂਗਾ, ਅੰਧਕਾਰ ਸਿਮਰਤ ਪ੍ਰਕਾਸ਼ਨ ਗੁਣ ਰਮੰਤ ਅੱਗ ਖੰਡਨੈ, ਰਿੱਧ ਬਸੰਤ ਪੈ ਭੀਤ ਦੂਤੈ, ਕਰਮ ਕਰਤ ਮਹਾ ਨਿਰਮਲੈ, ਜਨਮ ਮਰਨ ਰਹੰਤ ਸਰੋਤਾ, ਸੁਖ ਸਮੂਹ ਅਮੋਘ ਦਰਸ਼ਨੈ। ਜਿਹੜਾ ਗੁਰਬਾਣੀ ਦਾ ਸਰੋਤਾ ਬਣ ਜਾਂਦਾ, ਉਹਦੇ ਅੰਧਕਾਰ ਵਾਲੇ ਜੀਵਨ ਵਿੱਚ ਚਾਨਣ ਹੋ ਜਾਂਦਾ, ਉਹਦੇ ਜੀਵਨ ਵਿੱਚ ਗੁਣ ਗਾਇਆਂ ਵੱਡੇ ਵੱਡੇ ਪਾਪ ਦਗਦ ਹੋ ਜਾਂਦੇ ਨੇ। ਹਿਰਦੇ ਵਿੱਚ ਵਡਿਆਈ ਵਸਾ ਲਈਏ ਅਤੇ ਦੂਤ ਵੀ ਡਰਨ ਲੱਗ ਪੈਂਦੇ ਨੇ, ਮਨੁੱਖ ਦੇ ਕਰਮ ਬੜੇ ਨਿਰਮਲ ਅਤੇ ਪਵਿੱਤਰਤਾ ਵਾਲੇ ਹੋ ਜਾਂਦੇ ਨੇ। ਜਿਹੜਾ ਗੁਰੂ ਕੀ ਬਾਣੀ ਦਾ ਸਰੋਤਾ, ਉਹ ਜਨਮ ਮਰਨ ਰਹਿਤ ਹੋ ਜਾਂਦਾ ਅਤੇ ਉਹਨੂੰ ਪ੍ਰਭੂ ਦੇ ਅਮੋਘ ਦਰਸ਼ਨ ਸਮੂਹ ਫਲ ਦੇਣ ਵਾਲੇ ਪ੍ਰਤੀਤ ਹੁੰਦੇ ਨੇ। ਗੁਰੂ ਨੇ ਜਿਹੜੇ ਆਤਮਕ ਤੌਰ 'ਤੇ ਮਰ ਚੁੱਕੇ ਸਨ, ਜਿਨ੍ਹਾਂ ਨੂੰ ਗੁਰੂ ਸੰਗਤ ਨਾਲੋਂ ਪੈਲਸ ਚੰਗੇ ਲੱਗਦੇ ਸਨ, ਜਿਨ੍ਹਾਂ ਨੂੰ ਗੁਰਬਾਣੀ ਕੀਰਤਨ ਢਾਡੀ ਵਾਰਾਂ ਨਾਲੋਂ ਆਰਕੈਸਟਰਾ ਦੇ ਅਖਾੜੇ ਚੰਗੇ ਲੱਗਦੇ ਸਨ, ਜਿਹੜੇ ਮਰ ਚੁੱਕੇ ਸਨ ਉਹ ਉੱਧਰੋਂ ਪਰਤ ਆਏ ਅਤੇ ਹੁਣ ਉਹ ਗੁਰਬਾਣੀ ਦੇ ਸਰੋਤੇ ਬਣ ਗਏ। ਉਹ ਕਹਿੰਦੇ, ਹੁਣ ਅਸੀਂ ਅਸ਼ਲੀਲਤਾ ਨਹੀਂ ਸੁਣਾਂਗੇ, ਹੁਣ ਅਸੀਂ ਦੁਨਿਆਵੀ ਚੁਗਲੀ ਨਿੰਦਿਆ ਨਹੀਂ ਸੁਣਾਂਗੇ। ਗੁਰੂ ਨੇ ਕੀ ਕਿਰਪਾ ਕੀਤੀ, ਜਿਹੜੇ ਪਸ਼ੂ ਬਣ ਚੁੱਕੇ ਸਨ, ਪ੍ਰੇਤ ਬਣ ਚੁੱਕੇ ਸਨ, ਪਸ਼ੂ ਪ੍ਰੇਤ ਮੁਗਧ ਭਏ ਸਰੋਤੇ, ਉਹ ਹੁਣ ਗੁਰੂ ਕੀ ਬਾਣੀ ਨੂੰ ਸੁਣਨ ਲੱਗ ਪਏ ਨੇ। ਇਹ ਤਬਦੀਲੀ ਆਉਂਦੀ ਹੈ। ਫੀਲ ਰਬਾਬੀ ਬਲਦ ਪਖਾਵਜ ਕਊਆ ਤਾਲ ਬਜਾਵੈ, ਪਹਿਰ ਚੋਲਨਾ ਗਧਹਾ ਨਾਚੈ, ਭੈਂਸਾ ਭਗਤ ਕਰਾਵੇ। ਅਸੀਂ ਗੱਲ ਦੁਨਿਆਵੀ ਪਸ਼ੂਆਂ ਦੀ ਕਰਦੇ ਹਾਂ, ਪਰ ਸਤਿਗੁਰੂ ਸਾਡੀ ਕਰ ਰਹੇ ਨੇ। ਜਿੰਨਾ ਸਤਿਗੁਰੂ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ, ਓਏ ਮਾਨਸ ਜੂਨ ਨਾ ਆਖੀਐ, ਪਸ਼ੂ ਢੋਰ ਗਵਾਰ। ਪ੍ਰੇਤ ਕੌਣ ਨੇ? ਕੱਲ ਮੈਂ ਪ੍ਰੇਤ ਜਿੰਨੀ ਨਾਮ ਨਾ ਪਛਾਤਾ। ਸਾਹਿਬ ਕਹਿੰਦੇ, ਜਦੋਂ ਅਸੀਂ ਪਰਮੇਸ਼ੁਰ ਨਾਲੋਂ ਟੁੱਟ ਜਾਂਦੇ ਹਾਂ ਨਾ, ਕਲੀ ਅੰਦਰ ਨਾਨਕਾ ਜਿੰਨਾ ਦਾ ਅਵਤਾਰ, ਧੀ ਜਨੂਰੀ ਪੁੱਤ ਜਨੂਰਾ ਜੋਰੂ ਜਿੰਨਾ ਦਾ ਸਿਕਦਾਰ, ਸਾਡੇ ਕੋਲ ਵਧੀਆ ਸੰਗ ਮਰਮਰ ਦਾ ਘਰ ਹੋਵੇ, ਵਧੀਆ ਸਾਡੇ ਕੋਲ ਪਲੰਘ ਹੋਣ ਉੱਤੇ ਮਾਨੋ ਰੇਸ਼ਮੀ ਮਖਮਲੀ ਬਿਸਤਰੇ ਹੋਣ, 36 ਪ੍ਰਕਾਰ ਦਾ ਅਸੀਂ ਭੋਜਨ ਖਾਂਦੇ ਹੋਈਏ, ਜਿਸ ਘਰ ਵਿੱਚ ਵਿਕਾਰਾਂ ਦੀ ਬਿਰਤੀ 'ਤੇ ਹੋਵੇ, ਨਸ਼ਿਆਂ ਦੀ ਬਿਰਤੀ 'ਤੇ ਹੋਵੇ, ਉਸ ਘਰ ਵਿੱਚ ਕਦੇ ਜਪਜੀ ਸਾਹਿਬ ਨਾ ਪੜਿਆ ਜਾਵੇ, ਕਦੇ ਸੁਧ ਰਹਿ ਰਾਜ ਸਾਹਿਬ ਦਾ ਪਾਠ ਨਾ ਹੋਵੇ, ਕਦੇ ਸੋਲਾ ਸਾਹਿਬ ਨਾ ਪੜਿਆ ਜਾਵੇ, ਅਤੇ ਸਾਹਿਬ ਕਹਿੰਦੇ ਉਸ ਘਰ ਵਿੱਚ ਵੱਸਣ ਵਾਲੇ ਬੰਦੇ ਨਹੀਂ ਪ੍ਰੇਤ ਹੀ ਨੇ। ਕਬੀਰ ਜਾਂ ਘਰ ਸਾਧ ਨਾ ਸੇਵੀਐ ਹਰ ਕੀ ਸੇਵਾ ਨਾਹੇ, ਤੇ ਘਰ ਮਰਹਟ ਸਾਰ ਕੇ ਭੂਤ ਵਸੈ ਤਿਨ ਮਾਹੇ। ਇਹ ਨਹੀਂ ਵੀ ਉਸ ਘਰ ਵਿੱਚ ਬੰਦੇ ਵੱਸਦੇ ਨੇ, ਉਸ ਘਰ ਵਿੱਚ ਭੂਤ ਵੱਸਦੇ ਨੇ। ਆਹ ਜਦੋਂ ਬੰਦੇ ਦੀ ਬਿਰਤੀ ਪਸ਼ੂਆਂ ਵਾਲੀ, ਭੂਤਾਂ ਵਾਲੀ, ਜਦੋਂ ਬੰਦੇ ਦੀ ਬਿਰਤੀ ਜਿਹੜੀ ਹੈ ਇਹ ਮੂਰਖਾਂ ਵਾਲੀ ਬਣ ਜਾਵੇ, ਸਾਡੀ ਜ਼ਿੰਦਗੀ ਵਿੱਚੋਂ ਗੁਰੂ ਮਨਫੀ ਹੋ ਜਾਵੇ, ਤਾਂ ਮਗਰ ਕੀ ਬਚਦਾ? ਬਿਨ ਪੂਰੇ ਗੁਰਦੇਵ ਫਿਰੈ ਸ਼ੈਤਾਨਿਆ, ਅਸੀਂ ਸ਼ੈਤਾਨ ਬਣ ਜਾਂਦੇ ਹਾਂ, ਪ੍ਰੇਤ ਬਣ ਜਾਂਦੇ ਹਾਂ, ਪਸ਼ੂ ਬਣ ਜਾਂਦੇ ਹਾਂ। ਜਦੋਂ ਸਾਡੀ ਜ਼ਿੰਦਗੀ ਵਿੱਚੋਂ ਗੁਰੂ ਮਨਫੀ ਹੋ ਜਾਵੇ, ਤਾਂ ਮਗਰ ਕੇਵਲ ਮੂਰਖ ਬਿਰਤੀ ਬਚਦੀ ਹੈ। ਪਰ ਜਦੋਂ ਮਾਲਕ ਕਿਰਪਾ ਕਰਦਾ ਤਾਂ ਸੱਚਮੁੱਚ ਪਸ਼ੂ ਬਿਰਤੀਆਂ, ਪ੍ਰੇਤ ਬਿਰਤੀਆਂ, ਮੂਰਖ ਬਿਰਤੀਆਂ ਵਾਲੇ ਵੀ ਫਿਰ ਸੂਝਵਾਨ ਸਰੋਤੇ ਬਣ ਜਾਂਦੇ ਨੇ। ਉਹਨਾਂ ਨੂੰ ਫਿਰ ਗੁਰਬਾਣੀ ਚੰਗੀ ਲੱਗਣ ਲੱਗ ਪੈਂਦੀ ਹੈ, ਪ੍ਰਭੂ ਦੀ ਸਿਫਤ ਸਲਾਹ ਚੰਗੀ ਲੱਗਣ ਲੱਗ ਪੈਂਦੀ ਹੈ। ਫੀਲ ਰਬਾਬੀ ਦਾ ਅਰਥ ਹੈ, ਫੀਲ ਕਹਿੰਦੇ ਨੇ ਹਾਥੀ, ਪਹਿਲਾਂ ਹਾਥੀ ਵਰਗਾ ਮਨ ਹੁਣ ਰਬਾਬ ਵਜਾਉਣ ਰਿਹਾ, ਭਾਵ ਰਬਾਬੀ ਬਣ ਗਿਆ। ਫੀਲ ਰਬਾਬੀ ਬਲਦ ਪਖਾਵਜ, ਬਲਦ ਵਰਗਾ ਸੁਸਤ ਮਨ ਹੁਣ ਤਪਲਾ ਵਜਾਉਂਦਾ, ਭਾਵ ਹੁਣ ਉੱਦਮੀ ਬਣ ਗਿਆ। ਕਊਆ ਤਾਲ ਵਜਾਵੈ, ਪਹਿਲਾਂ ਕਊਆ ਕਾਂ ਵਰਗੀ ਜਿਹੜੀ ਬਿਰਤੀ ਸੀ ਉਹ ਹੁਣ ਮਾਨੋ ਕਿਸੇ ਸੁਰ ਤਾਲ ਦੇ ਵਿੱਚ ਆ ਗਈ ਹੈ। ਗਧੇ ਵਰਗੀ ਬਿਰਤੀ ਹੁਣ ਪ੍ਰੇਮ ਰੂਪੀ ਚੋਲਾ ਪਾ ਕੇ, ਅਤੇ ਸੱਚਮੁੱਚ ਭੈਂਸੇ ਵਰਗੀ ਬਿਰਤੀ ਹੁਣ ਭਗਤੀ ਕਰ ਰਹੀ ਆ। ਇਹ ਤਬਦੀਲੀ ਆ ਜਦੋਂ ਗੁਰੂ ਕੀ ਸੰਗਤ ਵਿੱਚ ਆ ਜਾਈਏ। ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ, ਅੰਧਲੇ ਤ੍ਰੇ ਭਵਨ ਸੂਝਿਆ ਗੁਰ ਭੇਟ ਪੁਨੀਤਾ, ਮਹਿਮਾ ਸਾਧੂ ਸੰਗ ਕੀ ਸੁਣਹੋ ਮੇਰੇ ਮੀਤਾ, ਮੈਲ ਖੋਈ ਕੋਟ ਅੱਗ ਹਰੇ ਨਿਰਮਲ ਭਏ ਚੀਤਾ। ਇਹ ਸੱਚਮੁੱਚ ਤਬਦੀਲੀ ਸੀ। ਕੱਚੋਂ ਕੰਚਨ ਭਇਓ ਸ਼ਬਦ ਗੁਰ ਸ੍ਰਵਣੈ ਸੁਣਿਓ, ਬਿਖ ਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ, ਲੋਹੋਂ ਹੋਇਓ ਲਾਲ ਨਦਰ ਸਤਿਗੁਰ ਜਾ ਧਾਰੈ, ਪਾਹਣ ਮਾਣ ਕਰੈ ਗਿਆਨ ਗੁਰ ਕਹਿਓ ਵਿਚਾਰੈ, ਕਾਠੋਂ ਸ੍ਰੀ ਖੰਡ ਸਤਿਗੁਰ ਕੀਓ ਦੁੱਖ ਦਰਿਦਰ ਤਿਨਕੇ ਗਏ, ਸਤਿਗੁਰ ਚਰਨ ਜਿਨ ਪਰਸਿਆ ਸੇ ਪਸ ਪ੍ਰੇਤ ਸੁਰ ਨਰ ਪਏ। ਮਨੁੱਖ ਦੇਵਤਾ ਉਹਨੂੰ ਸਮਝਦਾ ਜਿਹੜਾ ਅਰਸ਼ਾਂ ਤੋਂ ਉੱਤਰ ਕੇ ਥੱਲੇ ਆਵੇ, ਪਸ਼ੂ ਪ੍ਰੇਤ ਉਹਨਾਂ ਨੂੰ ਸਮਝਦਾ ਜਿਹੜੀਆਂ ਦੂਜੀਆਂ ਜੂਨਾਂ ਨੇ। ਪਰ ਸਤਿਗੁਰੂ ਨੇ ਇੱਕ ਨਿਰਣਾ ਦਿੱਤਾ ਕਿ ਜੇ ਗੁਰੂ ਦੀ ਮਤ ਜੀਵਨ ਵਿੱਚ ਆ ਜਾਵੇ, ਫਿਰ ਬਲਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਵਾਰ। ਤੇ ਜਦੋਂ ਸਾਡੀ ਜ਼ਿੰਦਗੀ ਵਿੱਚੋਂ ਗੁਰੂ ਤੇ ਪਰਮੇਸ਼ਰ ਦੀ ਵਿਚਾਰਧਾਰਾ ਦੂਰ ਹੋ ਜਾਵੇ, ਫਿਰ ਅਸੀਂ ਹੀ ਪਸ਼ੂ ਹਾਂ, ਅਸੀਂ ਹੀ ਪ੍ਰੇਤ ਹਾਂ, ਅਸੀਂ ਹੀ ਮੁਗਧ ਹਾਂ। ਪਰ ਗੁਰੂ ਦੀ ਇਹ ਵਡਿਆਈ ਹੈ ਕਿ ਮ੍ਰਿਤਕ ਕੋ ਪਾਇਓ ਤਨ ਸਾਸਾ ਬਿਸ਼ਰਤ ਆਨ ਮਲਾਇਆ। ਗੁਰੂ ਨੇ ਕਿਰਪਾ ਕੀਤੀ, ਪਸ਼ੂ ਪ੍ਰੇਤ ਮੁਗਧ ਪਏ ਸਰੋਤੇ ਹਰ ਨਾਮਾ ਮੁਖ ਗਾਇਆ। ਉਹ ਮਨੁੱਖ ਜਿੱਥੇ ਸੂਝਵਾਨ ਸਰੋਤਾ ਬਣ ਜਾਂਦਾ, ਪ੍ਰਭੂ ਦੀ ਬਾਣੀ ਨੂੰ ਸੁਣਨ ਲੱਗ ਪੈਂਦਾ, ਉੱਥੇ ਹੁਣ ਆਪਣੀ ਰਸਨਾ ਕਰਕੇ ਹਰੀ ਨਾਮ ਨੂੰ ਗਾਉਣ ਲੱਗ ਪੈਂਦਾ, ਪਰਮੇਸ਼ਰ ਦੇ ਗੁਣਾਂ ਦਾ ਉਚਾਰਨ ਕਰਦਾ, ਪ੍ਰਭੂ ਦੀ ਕੀਰਤੀ ਉਹਦੀ ਰਸਨਾ ਤੋਂ ਫਿਰ ਗਾਈ ਜਾਂਦੀ ਹੈ। ਇਹ ਤਬਦੀਲੀ ਹੈ। ਇਸ ਕਰਕੇ ਸਾਹਿਬ ਕਹਿ ਰਹੇ ਨੇ, ਮੇਰੇ ਗੁਰੂ ਦੀ ਵਡਿਆਈ ਵੇਖ,
ਪੂਰੇ ਗੁਰ ਕੀ ਦੇਖ ਵਡਾਈ, ਤਾਂ ਕੀ ਕੀਮਤ ਕਹਿਣ ਨਾ ਜਾਈ।
ਇਹ ਭਾਈ ਪੂਰੇ ਗੁਰੂ ਦੀ ਉੱਚੀ ਆਤਮਕ ਅਸਤਾ ਦੀ ਅਚਰਜਤਾ ਵੇਖ, ਇਹ ਵਡਿਆਈਆਂ ਵੇਖ, ਤੇ ਉਹਦੀ ਕੋਈ ਕੀਮਤ ਨਹੀਂ ਕਹੀ ਜਾ ਸਕਦੀ, ਭਾਵ ਉਹਦਾ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ ਕਿਸੇ ਕੀਮਤ ਤੇ। ਅਸੀਂ ਇਹ ਨਹੀਂ ਕਹਿ ਸਕਦੇ ਵੀ ਅਸੀਂ ਪੂਰਨ ਤੌਰ ਤੇ ਗੁਰੂ ਦੀਆਂ ਵਡਿਆਈਆਂ ਨੂੰ ਕਿਸੇ ਥਾਂ ਤੋਂ ਜਾ ਕੇ ਸੋਨੇ ਚਾਂਦੀ ਨਾਲ ਖਰੀਦ ਲਵਾਂਗੇ। ਨਹੀਂ, ਮਾਨੋ ਉਹ ਬਿਲਕੁਲ ਅਨਮੋਲ ਹਨ, ਕਿਉਂਕਿ ਅਮੁੱਲ ਗੁਣ ਅਮੁੱਲ ਵਪਾਰ, ਪਰਮੇਸ਼ਰ ਆਪ ਅਮੁਲਕ ਹੈ ਤੇ ਉਹਦੀਆਂ ਵਡਿਆਈਆਂ ਉਹਦੇ ਨਾਲ ਜੁੜਿਆ ਹੋਇਆ ਸਤਿਗੁਰੂ ਵੀ ਅਮੁਲਕ ਹੈ।
ਰਹਾਓ,
ਇਹ ਪਾਵਨ ਗੁਰ ਪੰਕਤੀਆਂ ਸਤਿਗੁਰੂ ਜੀ ਨੇ ਰਹਾਓ ਤੇ ਕੇਂਦਰਿਤ ਕੀਤੀਆਂ ਨੇ। ਰਹਾਓ ਦਾ ਅਰਥ ਹੈ ਵਿਸ਼ਰਾਮ, ਠਹਿਰੋ, ਭਾਵ ਇਹਨਾਂ ਪਾਵਨ ਪੰਕਤੀਆਂ ਵਿੱਚ ਸ਼ਬਦ ਦਾ ਅੰਤਰੀਵ ਭਾਵ ਹੈ।
ਦੁੱਖ ਸੋਗ ਕਾ ਤਾਹਿਓ ਡੇਰਾ, ਆਨੰਦ ਮੰਗਲ ਬਿਸਰਾਮਾ।
ਪੂਰੇ ਸਤਿਗੁਰੂ ਨੇ ਆਤਮਕ ਜੀਵਨ ਦੇਖ ਕੇ ਜਿੱਥੇ ਮ੍ਰਿਤਕ ਹੋ ਚੁੱਕੇ ਜੀਵ ਨੂੰ ਆਤਮਕ ਜੀਵਨ ਦਿੱਤਾ, ਉੱਥੇ ਉਹਦੇ ਅੰਦਰੋਂ ਦੁੱਖਾਂ ਦਾ ਸੋਗ ਦਾ ਜਿਹੜਾ ਡੇਰਾ ਸੀ, ਟਿਕਾਣਾ ਸੀ, ਉਹ ਢਾ ਦਿੱਤਾ, ਅਤੇ ਮਨੁੱਖ ਦੇ ਅੰਦਰ ਖੁਸ਼ੀਆਂ ਖੇੜਿਆਂ ਵਾਲਾ ਟਿਕਾ ਜਿਹੜਾ ਹੈ ਵਿਸ਼ਰਾਮ ਭਾਵ ਇਹ ਅਵਸਥਾ ਉਹਦੀ ਬਣਾ ਦਿੱਤੀ। ਮਨੁੱਖ ਡੋਲਦਾ ਵੀ ਓਨਾ ਚਿਰ ਹੈ, ਡੀਂਗਨ ਡੋਲਾ ਤਉ ਲਉ ਜੋ ਮਨ ਕੇ ਭਰਮਾ, ਭਰਮ ਕਾਟੇ ਗੁਰ ਆਪਣੇ ਪਾਏ ਵਿਸ਼ਰਾਮਾ, ਮਾਈ ਮੈਂ ਧਨ ਪਾਇਓ ਹਰ ਨਾਮ, ਮਨ ਮੇਰੋ ਧਾਵਨ ਤੇ ਛੁਟਿਓ ਕਰ ਬੈਠੋ ਵਿਸ਼ਰਾਮ। ਗੁਰੂ ਨੇ ਕਿਰਪਾ ਕੀਤੀ ਕਿ ਦੁੱਖ ਸੋਗ ਕਾ ਢਾਇਓ ਡੇਰਾ ਆਨੰਦ ਮੰਗਲ ਵਿਸ਼ਰਾਮਾ, ਹੁਣ ਜੀਵਨ ਵਿੱਚ ਟਿਕਾ ਆ ਗਿਆ, ਵਿਸ਼ਰਾਮ ਆ ਗਿਆ, ਉਹ ਅਵਸਥਾ ਬਣ ਗਈ ਜਿੱਥੇ ਦੌੜ ਭੱਜ ਖਤਮ ਹੋ ਗਈ।
ਮਨ ਬਾਂਛਤ ਫਲ ਮਿਲੇ ਅਚਿੰਤਾ, ਪੂਰਨ ਹੋਏ ਕਾਮਾ।
ਪੂਰੇ ਗੁਰੂ ਨਾਲ ਜੁੜ ਕੇ ਮਨ ਇਸ਼ਤ ਫਲ ਬਿਨਾਂ ਸੋਚਿਆਂ ਹੀ ਅਚਿੰਤੀ ਆ ਕੇ ਮਿਲ ਗਏ, ਜਿਨ੍ਹਾਂ ਬਾਰੇ ਕਦੇ ਇਹ ਸੋਚਿਆ ਵੀ ਨਹੀਂ ਸੀ ਕਿ ਜ਼ਿੰਦਗੀ ਵਿੱਚ ਪ੍ਰਾਪਤ ਹੋਵੇਗਾ। ਪੂਰਨ ਹੋਏ ਕੰਮ ਆ, ਉਸ ਮਨੁੱਖ ਦੇ ਸਾਰੇ ਕੰਮ ਫਿਰ ਸਿਰੇ ਚੜ੍ਹ ਜਾਂਦੇ ਨੇ, ਕਿਉਂਕਿ ਜਿੱਤੜੇ ਫਲ ਮਨ ਬਾਂਸੀਐ ਤਿੱਤੜੇ ਸਤਿਗੁਰ ਪਾਸ, ਜਾਲਪਾ ਪਦਾਰਥ ਇੱਤੜੇ ਗੁਰ ਅਮਰਦਾਸ ਡਿੱਠੈ ਮਿਲੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜ਼ਿਕਰ ਕੀਤਾ, ਖੇਮ ਸ਼ਾਂਤ ਰਿੱਧ ਨਵ ਨਿੱਧ, ਬੁੱਧ ਗਿਆਨ ਸਰਬ ਤੈਂ ਸਿੱਧ, ਵਿਦਿਆ ਤਪ ਯੋਗ ਪ੍ਰਭ ਧਿਆਨ, ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ, ਚਾਰ ਪਦਾਰਥ ਕਮਲ ਪ੍ਰਗਾਸ, ਸਭ ਤੇ ਮੱਧ ਸਗਲ ਤੇ ਉਦਾਸ, ਸੁੰਦਰ ਚਤੁਰ ਤਤ ਕਾ ਬੇਤਾ, ਸਮਦਰਸ਼ੀ ਏਕ ਦ੍ਰਿਸ਼ਟੇਤਾ, ਇਹ ਫਲ ਤਿਸ ਜਨ ਕੈ ਮੁਖ ਭਨੇ, ਗੁਰ ਨਾਨਕ ਨਾਮ ਬਚਨ ਮਨ ਸੁਨੇ। ਗੁਰ ਸੇਵਾ ਕਿੰਗ ਨਾ ਲੱਭੇ ਤੇ, ਗੁਰੂ ਦੀ ਸੇਵਾ ਵਿੱਚੋਂ ਕਿਹੜਾ ਫਲ ਹੈ ਜਿਹੜਾ ਨਹੀਂ ਮਿਲਦਾ, ਕਿਉਂਕਿ ਸਾਰੇ ਫਲ ਜਿਹੜੇ ਨੇ ਸਾਹਿਬ ਕਹਿੰਦੇ ਮਿਲ ਜਾਂਦੇ। ਇਹ ਫਲ ਕਿਹੜੇ ਨੇ? ਅਪੁਸ਼ਟ ਬਾਤ ਤੇ ਭਈ ਸੀਦਰੀ ਦੁਸ਼ਟ ਦੂਤ ਸਜਨਈ, ਅੰਧਕਾਰ ਮੈਂ ਰਤਨ ਪ੍ਰਗਾਸਿਓ, ਮਲੀਨ ਬੁੱਧ ਹਸ਼ਨਈ, ਜੋ ਕਿਰਪਾ ਗੋਬਿੰਦ ਭਈ, ਸੁਖ ਸੰਪਤ ਹਰ ਨਾਮ ਫਲ ਪਾਏ, ਸਤਿਗੁਰ ਮਿਲਈ। ਪਰਮਾਤਮਾ ਨੇ ਕਿਰਪਾ ਕਰਕੇ ਜਦੋਂ ਸਤਿਗੁਰੂ ਨਾਲ ਮਿਲਾ ਦਿੱਤਾ ਤੇ ਆਹ ਵੀ ਫਲ ਮਿਲ ਗਏ ਕਿ ਅੰਧਕਾਰ ਵਿੱਚ ਚਾਨਣ ਹੋ ਗਿਆ, ਮਲੀਨ ਬੁੱਧ ਹਸ਼ੀ ਹੋ ਗਈ, ਸਾਡੇ ਅੰਦਰੋਂ ਮੂਰਖਤਾ ਪਸ਼ੂ ਬਿਰਤੀ ਪ੍ਰੇਤ ਬਿਰਤੀ ਦੂਰ ਹੋ ਗਈ। ਗੁਰੂ ਨੇ ਇੰਨੀ ਕਿਰਪਾ ਕਰ ਦਿੱਤੀ ਕਿ ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਪਾਹਨ ਪਾਰ ਉਤਾਰੇ। ਸਾਨੂੰ ਪਸ਼ੂ ਬਿਰਤੀਆਂ ਵਾਲਿਆਂ ਨੂੰ, ਪ੍ਰੇਤ ਬਿਰਤੀਆਂ ਵਾਲਿਆਂ ਨੂੰ, ਪੱਥਰ ਬਿਰਤੀਆਂ ਵਾਲਿਆਂ ਨੂੰ ਵੀ ਆਪਣੀ ਨਾਮ ਦੀ ਬੇੜੀ ਵਿੱਚ ਚਾੜ ਕੇ ਪਾਰ ਕਰ ਦਿੱਤਾ। ਅਸੀਂ ਜਦੋਂ ਇਹਦੇ ਅਰਥ ਕਰਨੇ, ਅਸੀਂ ਕਹਾਂਗੇ ਵੀ ਸ਼ਾਇਦ ਕਿਸੇ ਪੱਥਰ ਨੂੰ ਰੱਖ ਕੇ ਪਾਰ ਕਰਤਾ, ਨਹੀਂ, ਉਹ ਪੱਥਰ ਅਸੀਂ ਹਾਂ, ਉਹ ਪਸ਼ੂ ਅਸੀਂ ਹਾਂ, ਪ੍ਰੇਤ ਅਸੀਂ ਹਾਂ, ਪਸ਼ੂ ਪ੍ਰੇਤ ਮੁਗਧ ਕੋ ਤਾਰੇ। ਜੇ ਸਤਿਗੁਰੂ ਸਾਡਾ ਪਾਰ ਉਤਾਰਾ ਕਰਦਾ ਤਾਂ ਇਹ ਸੱਚ ਹੀ ਹੈ ਨਾ ਵੀ ਸਾਨੂੰ ਪਸ਼ੂਆਂ ਨੂੰ, ਪ੍ਰੇਤਾਂ ਨੂੰ, ਮੂਰਖਾਂ ਨੂੰ, ਪੱਥਰਾਂ ਨੂੰ ਉਤਾਰ ਦਿੱਤਾ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਬਾਸ ਨਾ ਪਰਿਆ ਰੇ, ਤਤ ਵਿਚਾਰ ਜਹੈ ਮਥੁਰਾ, ਜਗ ਤਾਰਨ ਕੋ ਅਵਤਾਰ ਬਣਾਇਓ, ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਇਹ ਗੁਰੂ ਦੀਆਂ ਵਡਿਆਈਆਂ ਹਨ।
ਇਹਾਂ ਸੁਖ ਆਗੈ ਮੁਖ ਉਜਲ, ਮਿਟ ਗਏ ਆਵਣ ਜਾਣੀ।
ਸਤਿਗੁਰੂ ਨੇ ਕਿਰਪਾ ਕਰਕੇ ਜਿੱਥੇ ਇਸ ਲੋਕ ਵਿੱਚ ਸੁੱਖ ਦੇ ਦਿੱਤਾ, ਉੱਥੇ ਅੱਗੇ ਪਰਲੋਕ ਵਿੱਚ ਵੀ ਮੁੱਖ ਸੁਰਖਰੂ ਬਣਾ ਦਿੱਤਾ, ਉਜਲਾ ਬਣਾ ਦਿੱਤਾ, ਤੇ ਜਿਨ੍ਹਾਂ ਦੇ ਮੁੱਖ ਉਜਲੇ ਨੇ ਉਹਨਾਂ ਦਾ ਫਿਰ ਆਵਾਗਮਨ ਮਿਟ ਜਾਂਦਾ ਹੈ।
ਨਿਰਭਉ ਭਏ ਹਿਰਦੈ ਨਾਮ ਵਸਿਆ, ਆਪਣੇ ਸਤਿਗੁਰ ਕੈ ਮਨ ਪਾਣੀ।
ਇਹ ਭਾਈ ਜਿਹੜੇ ਜੀਵ ਆਪਣੇ ਸਤਿਗੁਰੂ ਦੇ ਮਨ ਵਿੱਚ ਭਾ ਗਏ ਨੇ, ਚੰਗੇ ਲੱਗਦੇ ਨੇ, ਉਹਨਾਂ ਦੇ ਹਿਰਦੇ ਵਿੱਚ ਫਿਰ ਗੁਰੂ ਨੇ ਕਿਰਪਾ ਕਰਕੇ ਨਾਮ ਵਸਾ ਦਿੱਤਾ ਤੇ ਉਹ ਨਿਰਭਉ ਅਵਸਥਾ ਵਾਲੇ ਬਣ ਗਏ ਨੇ। ਨਿਰਭਉ ਜਪੈ ਸਗਲ ਭਉ ਮਿਟੈ, ਡੱਡਾ ਡਰ ਉਪਜੈ ਡਰ ਜਾਏ, ਉਹ ਨਿਰਭਉ ਨਾਲ ਜੁੜ ਕੇ ਨਿਰਭਉ ਹੀ ਬਣ ਗਏ ਨੇ, ਹਿਰਦੇ ਵਿੱਚ ਨਾਮ ਵਸ ਗਿਆ ਤੇ ਗੁਰੂ ਦੇ ਮਨ ਨੂੰ ਉਹ ਚੰਗੇ ਲੱਗਣ ਲੱਗ ਪਏ, ਉਹਨਾਂ ਦੇ ਮੁੱਖ ਫਿਰ ਉਜਲੇ ਹੋ ਗਏ। ਇਸੇ ਕਰਕੇ ਸਾਹਿਬ ਕਹਿੰਦੇ ਸੋਈ ਕੰਮ ਕਮਾਏ ਜਿੱਤ ਮੁੱਖ ਉਜਲਾ, ਤੇ ਉਹ ਕੰਮ ਕਿਹੜਾ? ਜਿੰਨੀ ਨਾਮ ਧਿਆਇਆ ਗਏ ਮਸ਼ਕਤ ਘਾਲ, ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ, ਕਰ ਹਰ ਕਰਮ ਸ਼ਰਵਣ ਹਰ ਕਥਾ, ਹਰ ਦਰਗੈ ਨਾਨਕ ਉਜਲ ਮੱਥਾ। ਉਹਨਾਂ ਦੇ ਮੱਥੇ ਉਜਲੇ, ਉਹਨਾਂ ਦੇ ਮੁੱਖ ਉਜਲੇ ਹੋ ਗਏ, ਤੇ ਸੱਚਮੁੱਚ ਆਪਣੇ ਸਤਿਗੁਰੂ ਦੇ ਮਨ ਵਿੱਚ ਭਾ ਗਏ।
ਉਠਤ ਬੈਠਤ ਹਰ ਗੁਣ ਗਾਵੈ, ਦੁੱਖ ਦਰਦ ਭ੍ਰਮ ਭਾਗਾ।
ਫਿਰ ਉਹ ਉੱਠਦਿਆਂ ਬਹਿੰਦਿਆਂ ਹਰੀ ਪਰਮੇਸ਼ਰ ਦੇ ਗੁਣ ਗਾਉਂਦਾ ਹੈ, ਤੇ ਜਿਹੜਾ ਗੁਰੂ ਨੂੰ ਸਮਰਪਿਤ ਹੋ ਕੇ ਸੱਚਮੁੱਚ ਜਿਹਦੇ ਅੰਦਰ ਸਤਿਗੁਰੂ ਜੀ ਮ੍ਰਿਤਕ ਕੋ ਪਾਇਓ ਤਨ ਸਾਸਾ, ਆਤਮਕ ਮੋਏ ਹੋਏ ਜੀਵ ਦੇ ਅੰਦਰ ਬੰਦਗੀ ਦੇ ਸਵਾਸ ਪਾ ਦਿੰਦਾ, ਉਹ ਫਿਰ ਪਰਮਾਤਮਾ ਦੇ ਗੁਣ ਗਾਉਣ ਵਾਲੀ ਬਿਰਤੀ ਨੂੰ ਸਮਰਪਿਤ ਹੋ ਜਾਂਦਾ ਹੈ, ਤੇ ਇਹਦੇ ਕਰਕੇ ਫਿਰ ਦੁੱਖ ਦਰਦ ਭ੍ਰਮ ਭਾਗਾ, ਉਹਦੀ ਜ਼ਿੰਦਗੀ ਵਿੱਚੋਂ ਪ੍ਰਭੂ ਦੇ ਵਿਛੋੜੇ ਦਾ ਦੁੱਖ, ਜਿਹੜੀ ਵਿਛੋੜੇ ਦੇ ਕਾਰਨ ਅੰਦਰ ਦਰਦ ਪੀੜਾ ਸੀ, ਉਹ ਵੀ ਦੂਰ ਹੋ ਜਾਂਦੀ ਹੈ। ਭ੍ਰਮ ਭਾਗਾ ਦਾ ਅਰਥ ਹੈ ਉਹਦੀ ਭਟਕਣਾ ਵੀ ਭੱਜ ਜਾਂਦੀ, ਭਾਵ ਭਟਕਣਾ ਰਹਿਤ ਅਵਸਥਾ, ਵਿਸ਼ਰਾਮ ਵਾਲੀ ਅਵਸਥਾ ਉਹਨੂੰ ਪ੍ਰਾਪਤ ਹੋ ਜਾਂਦੀ ਹੈ।
ਆਹੁ ਨਾਨਕ ਤਾਂ ਕੇ ਪੂਰ ਕਰਮਾ, ਜਾਂ ਕਾ ਗੁਰ ਚਰਨੀ ਮਨ ਲਾਗਾ।
ਇਹ ਨਾਨਕ ਇਹ ਕਹੋ ਕਿ ਉਸ ਮਨੁੱਖ ਦੇ ਸਾਰੇ ਕੰਮ ਪੂਰੇ ਹੋ ਗਏ ਜਿਹਦਾ ਇਸ ਮਨੁੱਖਾ ਜੀਵਨ ਵਿੱਚ ਗੁਰੂ ਦੇ ਚਰਨਾਂ ਨਾਲ ਮਨ ਜੁੜ ਗਿਆ, ਤੇ ਗੁਰੂ ਦੇ ਚਰਨਾਂ ਦਾ ਭਾਵ ਹੈ ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਨਦਿਓ ਪਾਲ। ਜਿਹਨੇ ਗੁਰੂ ਦੇ ਸ਼ਬਦ ਨਾਲ, ਗੁਰੂ ਦੀ ਸਿੱਖਿਆ ਨਾਲ ਆਪਣਾ ਮਨ ਜੋੜ ਲਿਆ, ਉਹਦੇ ਸਾਰੇ ਮਨੋਰਥ ਸਿਰੇ ਚੜ ਗਏ। ਪੁੰਨ ਦਾਨ ਜਪ ਤਪ ਜੇਤੇ ਸਭ ਉਪਰ ਨਾਮ, ਹਰ ਹਰ ਰਸਨਾ ਜੋ ਜਪੈ ਤਿਸ ਪੂਰਨ ਕਾਮ। ਜਿਹਨੇ ਸੱਚਮੁੱਚ ਪਰਮੇਸ਼ਰ ਦਾ ਨਾਮ ਜਪ ਲਿਆ, ਬੰਦਗੀ ਕਰ ਲਈ, ਗੁਰੂ ਦੀ ਸੇਵਾ ਵਿੱਚ ਜੁੜ ਗਏ, ਉਹਨਾਂ ਦੇ ਸਾਰੇ ਕਾਰਜ ਰਾਸ ਆ ਗਏ, ਸਾਰੇ ਮਨੋਰਥ ਸਿਰੇ ਚੜ ਗਏ। ਬਸ ਇਹ ਆਤਮਕ ਤਬਦੀਲੀ ਹੈ ਕਿ ਜਿਵੇਂ ਦੁਨਿਆਵੀ ਤੌਰ 'ਤੇ ਚੁਗਲੀ ਨਿੰਦਿਆ ਚੰਗੀ ਲੱਗਦੀ, ਅਸ਼ਲੀਲਤਾ ਅਖਾੜੇ ਚੰਗੇ ਲੱਗਦੇ ਨੇ, ਜੇ ਮਨੁੱਖ ਨੂੰ ਗੁਰੂ ਕੀ ਸੰਗਤ ਚੰਗੀ ਲੱਗਣ ਲੱਗ ਪਵੇ, ਬਾਣੀ ਚੰਗੀ ਲੱਗਣ ਲੱਗ ਪਵੇ, ਤੇ ਸਮਝ ਲੈਣਾ ਗੁਰੂ ਨੇ ਸਾਡੇ 'ਤੇ ਕਿਰਪਾ ਕਰਕੇ ਸਾਨੂੰ ਪਸ਼ੂਆਂ ਨੂੰ, ਪ੍ਰੇਤ ਬਿਰਤੀ ਵਾਲਿਆਂ ਨੂੰ, ਮੁਗਧ ਬਿਰਤੀ ਵਾਲਿਆਂ ਨੂੰ, ਪੱਥਰ ਬਿਰਤੀ ਵਾਲਿਆਂ ਨੂੰ ਦੇਵਤੇ ਬਣਾ ਦਿੱਤਾ, ਤੇ ਗੁਰੂ ਦੇਵਤੇ ਬਣਾਉਣ ਲੱਗਾ ਕੋਈ ਬਹੁਤਾ ਸਮਾਂ ਵੀ ਨਹੀਂ ਲਾਉਂਦਾ। ਸਿੱਖ ਦੇਵਤਾ ਬਣਨ ਵਾਸਤੇ ਤਿਆਰ ਹੋਵੇ, ਅਰਦਾਸ ਕਰੇ, ਮਾਲਕ ਜੀ ਮੈਨੂੰ ਤੁਹਾਡੀ ਬਾਣੀ ਚੰਗੀ ਲੱਗਣ ਲੱਗ ਪਵੇ, ਮੈਂ ਤੁਹਾਡੀ ਬਾਣੀ ਦਾ ਸਰੋਤਾ ਬਣ ਜਾਵਾਂ। ਗੁਰੂ ਜਦੋਂ ਕਿਰਪਾ ਕਰਦਾ ਤੇ ਸੱਚਮੁੱਚ ਫਿਰ ਇਹ ਅਵਸਥਾ ਪ੍ਰਾਪਤ ਹੁੰਦੀ ਹੈ ਕਿ ਆਤਮਕ ਤੌਰ 'ਤੇ ਮੋਇਆ ਹੋਇਆ ਜੀਵ ਵੀ ਫਿਰ ਸਦੀਵ ਕਾਲ ਲਈ ਮਾਨੋ ਉੱਚਾ ਆਤਮਕ ਜੀਵਨ ਜਿਹੜਾ ਹੈ ਉਹ ਪ੍ਰਾਪਤ ਕਰ ਲੈਂਦਾ। ਅਬ ਮੋਏ ਜੀਵਨ ਪਦਵੀ ਪਾਈ, ਉਹ ਪਦਵੀ ਨਾ ਕੋਈ ਖੋ ਸਕਦਾ, ਨਾ ਕੋਈ ਡੋਬ ਸਕਦਾ, ਨਾ ਸਾੜ ਸਕਦਾ, ਨਾ ਕੱਟ ਸਕਦਾ, ਨਾ ਨੀਹਾਂ ਵਿੱਚ ਚਿਣ ਸਕਦਾ, ਨਾ ਆਰੇ ਚਲਾ ਸਕਦਾ। ਸਰੀਰ 'ਤੇ ਸਾਰਾ ਕੁਝ ਹੋ ਸਕਦਾ ਪਰ ਆਤਮਕ ਜੀਵਨ ਨੂੰ ਕਦੇ ਕੋਈ ਨਹੀਂ ਖੋ ਸਕਦਾ। ਵਿੱਚ ਕਰਤਾ ਪੁਰਖ ਖਲੋਆ, ਵਾਲ ਨਾ ਵਿੰਗਾ ਹੋਆ। ਸਾਹਿਬ ਨੇ ਔਰੰਗਜ਼ੇਬ ਨੂੰ ਕਿਹਾ, ਵੇਖ ਤੂੰ ਸਰੀਰਾਂ 'ਤੇ ਕਿੰਨੇ ਜ਼ੁਲਮ ਢਾਏ, ਪਰ ਨਾ ਪੇਚੀ ਦਾ ਮੂਹੇ, ਨਾ ਰੰਜੀ ਦਾ ਤਨ, ਨਾ ਸਾਡੇ ਆਤਮਕ ਜੀਵਨ ਵਿੱਚ ਕੋਈ ਝਰੀਟ ਆਈ ਹੈ, ਅਤੇ ਨਾ ਸਾਡਾ ਕੋਈ ਆਤਮਕ ਜੀਵਨ ਦਾ ਵਾਲ ਵਿੰਗਾ ਹੋਇਆ। ਸਰੀਰ ਦੇ ਉੱਪਰ 'ਤੇ ਤੂੰ ਸਾਰਾ ਕੁਝ ਕਰ ਲਿਆ, ਪਰ ਇਹ ਕਰਕੇ ਵੀ ਤੂੰ ਸਾਡਾ ਆਤਮਕ ਜੀਵਨ ਨਹੀਂ ਖੋ ਸਕਿਆ, ਕਿਉਂਕਿ ਆਤਮਕ ਜੀਵਨ ਪਰਮੇਸ਼ਰ ਨਾਲ ਜੁੜ ਕੇ ਮਿਲਦਾ, ਅਤੇ ਉਹਨੂੰ ਕੋਈ ਦੁਨੀਆਂ ਦੀ ਤਾਕਤ ਖੋ ਨਹੀਂ ਸਕਦੀ। ਹੋਈਆਂ ਭੁੱਲਾਂ ਤੋਂ ਖਿਮਾ ਕਰਨਾ। ਕੋਟਾਨ ਕੋਟ ਸ਼ੁਕਰ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ। ਆਓ ਹੁਣ ਸ਼ਬਦ ਦੀਆਂ ਸਮਾਪਤੀ ਵਾਲੀਆਂ ਪਾਵਨ ਪੰਕਤੀਆਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰਕੇ ਸਤਿਗੁਰੂ ਸਾਹਿਬ ਜੀ ਦੇ ਦਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ।
ਉਠਤ ਬੈਠਤ ਹਰ ਗੁਣ ਗਾਵੈ, ਦੁੱਖ ਦਰਦ ਭ੍ਰਮ ਭਾਗਾ। ਕਾਹੁ ਨਾਨਕ ਤਾਂ ਕੇ ਪੂਰ ਕਰਮਾ, ਜਾਂ ਕਾ ਗੁਰ ਚਰਨੀ ਮਨ ਲਾਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।